दंडौत बंदन अनेक बार सर्व कला समरथ डोलन तेरा को प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास दे विच प्रसंग चल रहा सी शमीर दा। शमीर ने सतगुरु गोविंद सिंह जी दे चरणा दे विच बेनती कीती कि सच्चे पातशाह जी मेरे जन्म ते मरण दा दुख कटिया जाए। सतगुरु गोविंद सिंह जी ने वचन किया सवेरे आवी फिर तेरा वरदान असि पूरिया करांगे। कवि संतोख सिंह जी दस रहे सन के रात दे वेले शमीर नु एक सुपना आना शुरू होया। सुपने दे विच बहुते सारे जन्मां नु उसने धारण किया कदे गिरज बनिया कदे मोर बनिया कदे चकवा कदे पपीहा इस तरह आवा कदे चिड़ा हंस कोड़ किरली इस तरह दिया बहुत सारिया जूना उन्ने धारण कीतिया। जो भी सुपने दे विच ओ देख रहा है उन्नु सत प्रतीत हो रहा है क्योंकि जदों भी मनुख कोई रात दे वेले सुपना देखदा है जां दिन दे वेले जदों भी सुत्ता हुंदा है जदों सुपना हुंदा है ते सुपना सच ही प्रतीत हुंदा है भावे कि हुंदा ओ झूठा है। पर सतगुरु गोविंद सिंह सच्चे पातशाह जी ने अपनी ऐसी रहमत कीती है कि सुपना भावे के झूठा हुंदा है पर सुपने दे विच ही सतगुरु सच्चे पातशाह जी ओदे बहुते सारे जन्मां नु इस तरह का कौतक करके मानो के कट रहे ने। कवि संतोख सिंह जी दस रहे सन के अखीरला जदों जन्म होया ते मनुखा जूनी प्राप्त हुई पर मनुख बनिया चंडालां दे घर दे विच नीवी जात वालियां दे घर दे विच पैदा होया आखिरकार जवान होया। जवानी दी अवस्था दे विच उहदा किसे चंडालनी दे नाल संबंध जुड़ गया भाव के घरदियां ने विआह कर दिता। ये जो भी कुछ देख रहा है शमीर वो सुपने दे विच देख रहा है करीब इथों तक कथा पहुंच चुकी सी अज इथों अगे मैं प्रारंभ करदा। पाए सुता सुत पुंज ही बहु वदियो कुटुंबा ग्रंथाकार भाई संतोख सिंह जी लिखते ने आखिरकार बहुतियां सारियां तियां ते बहुते सारे पुत्र उसके घर दे विच पैदा हुए इस तरीके दे नाल परिवार बहुत ही ज्यादा वध गया। देश पर्यो दुर पेख बहो नहीं अन कदम्बा इन्ने चिर नूं देश दे विच उस इलाके दे विच काल पै गया अन्न दी बहुत ज्यादा कमती हो गई भाव के खाण दे वास्ते अन्न नहीं मिलदा। छुदत रहत दुख सहत है बन बिखे पधारा ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਭੁੱਖੇ ਰਹਿਣ ਲੱਗੇ ਨੇ। ਭੁੱਖ ਦਾ ਦੁੱਖ ਜਦੋਂ ਪਰਿਵਾਰ ਦਾ ਸਹਾਰਾ ਨਾ ਕੀਤਾ ਤੇ ਫੇਰ ਇਹ ਜੋ ਸ਼ਮੀਰ ਜਿਹੜਾ ਕਿ ਸੁਪਨੇ ਦੇ ਵਿੱਚ ਕੋਈ ਚੰਡਾਲ ਬਣਿਆ ਹੋਇਆ ਇਹ ਆਪਣੇ ਪਰਿਵਾਰ ਨੂੰ ਰਜਾਉਣ ਦੇ ਵਾਸਤੇ ਜੰਗਲ ਦੇ ਵਿੱਚ ਵਣ ਦੇ ਵਿੱਚ ਚਲਿਆ ਗਿਆ। ਪੀਲੂ ਖੈਬੇ ਹੇਤ ਕੋ ਪਾਕੀ ਲੱਗ ਡਾਰਾ। ਛੋਟੇ ਛੋਟੇ ਪੁੱਤਰ ਸਨ, ਛੋਟੀਆਂ ਛੋਟੀਆਂ ਧੀਆਂ ਸਨ, ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਜੰਗਲ ਦੇ ਵਿੱਚ ਜਾ ਪਹੁੰਚਾ। ਅੱਗੇ ਕੀ ਦੇਖਿਆ ਕਿ ਇੱਕ ਵਣ ਹੈ ਜਿਹਨੂੰ ਕਿ ਪੀਲੂ ਪੱਕੀਆਂ ਹੋਈਆਂ ਲੱਗੀਆਂ ਨੇ। ਉਹਨੇ ਦੇਖਿਆ ਕਿ ਪੱਕੀਆਂ ਵਣ ਨੂੰ ਪੀਲੂ ਲੱਗੀਆਂ ਹੋਈਆਂ ਨੇ ਜਿਹੜੀਆਂ ਡਾਲੀਆਂ ਦੇ ਸਮੇਤ ਬਹੁਤ ਭਰਪੂਰ ਨੇ। ਕਿਤਕ ਸੁਤਾ ਸੁਤ ਸੰਗ ਲੈ ਗਮਣਿਓ ਮਨ ਮਾਹੀ। ਬਹੁਤੇ ਸਾਰੇ ਆਪਣੇ ਬੱਚਿਆਂ ਨੂੰ ਨਾਲ ਹੀ ਲੈ ਕੇ ਉਹ ਜੰਗਲ ਦੇ ਵਿੱਚ ਗਿਆ ਸੀ। ਤੋਰ ਨਿਹਿਤ ਤਰ ਪਰ ਚੜਿਓ ਤਰ ਬਾਲਕ ਤਾਹੀ। ਪੀਲੂ ਤੋੜਨ ਦੇ ਵਾਸਤੇ ਵਣ ਦੇ ਰੁੱਖ ਦੇ ਉੱਤੇ ਇਹ ਚੜ ਗਿਆ ਤੇ ਜਿਹੜੇ ਉਹਦੇ ਬੱਚੇ ਸਨ ਉਹ ਥੱਲੇ ਉਡੀਕ ਕਰਨ ਲੱਗੇ ਨੇ ਕਿ ਸਾਡਾ ਪਿਤਾ ਪੀਲੂ ਸੁੱਟੇਗਾ ਤੇ ਅਸੀਂ ਥੱਲਿਓ ਖਾਵਾਂਗੇ। ਤੋਰ ਤੋਰ ਤਰ ਕੇ ਤਰੇ ਗੇਰਤ ਸਿਸ ਖਾਵੇ। ਪੀਲੂ ਤੋੜ ਤੋੜ ਕੇ ਉਪਰੋਂ ਥੱਲੇ ਸੁੱਟਣ ਲੱਗਾ ਤੇ ਥੱਲੇ ਜਿਹੜੇ ਉਹਦੇ ਬੱਚੇ ਨੇ ਉਹ ਪੀਲੂ ਨੂੰ ਖਾਣ ਲੱਗੇ। ਇਸ ਤਰੀਕੇ ਦੇ ਨਾਲ ਉੱਤੋਂ ਤੋੜ ਕੇ ਸੁੱਟੀ ਜਾਂਦਾ ਤੇ ਬੱਚੇ ਥੱਲਿਓ ਖਾਈ ਜਾਂਦੇ ਨੇ। ਪੁਨ ਸਾਖਾ ਪਤਰੀਨ ਪਰ ਨਿਜ ਪਾਉ ਟਿਕਾਵੇ। ਹੌਲੀ ਹੌਲੀ ਜਿਹੜੇ ਮੋਟੇ ਟਾਣੇ ਸਨ ਉਥੋਂ ਜਦੋਂ ਫਲ ਖਤਮ ਹੋ ਗਿਆ ਤੇ ਫਿਰ ਪਤਲੀਆਂ ਪਤਲੀਆਂ ਜਿਹੜੀਆਂ ਹੋਰ ਟਾਣੀਆਂ ਸੀ ਉਹਨਾਂ ਦੇ ਉੱਤੇ ਹੌਲੀ ਹੌਲੀ ਕਦਮਾਂ ਨੂੰ ਟਿਕਾਉਣ ਲੱਗਾ ਤਾਂ ਕਿ ਉਥੇ ਵੀ ਜਿਹੜੇ ਪੀਲੂ ਲੱਗੇ ਹੋਏ ਨੇ ਉਹਨਾਂ ਨੂੰ ਤੋੜ ਕੇ ਥੱਲੇ ਸੁੱਟਿਆ ਜਾਵੇ ਤੇ ਮੇਰੇ ਬੱਚੇ ਰੱਜ ਜਾਣ। ਤੋਰਨ ਕੋ ਲਾਲਚ ਲੱਗਿਓ ਚੁੱਕ ਹੋਏ ਅਗਾਰੀ। ਟੂਟ ਗਈ ਸਾਖਾ ਤਬ ਗਿਰਾ ਤਰਾ ਮਜਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੋੜਨ ਦਾ ਲਾਲਚ ਜ਼ਿਆਦਾ ਤੋਂ ਜ਼ਿਆਦਾ ਵੱਧਾ ਗਿਆ। ਝੁਕ ਝੁਕ ਕੇ ਪਤਲੀਆਂ ਟਾਣੀਆਂ ਦੇ ਵਾਲੇ ਜਦੋਂ ਬਹੁਤ ਜ਼ਿਆਦਾ ਅੱਗੇ ਵਧਿਆ ਅਚਾਨਕ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਤਲੀ ਟਾਣੀ ਟੁੱਟ ਗਈ ਤੇ ਥੱਲੇ ਡਿੱਗ ਪਿਆ। ਧਰਤੀ ਦੇ ਉੱਤੇ ਬਹੁਤ ਜ਼ਿਆਦਾ ਚੋਟ ਲੱਗੀ। ਚੋਟ ਲੱਗੀ ਤੇ ਜਾਗ ਕਰ ਜੋਗ ਨੈਣ ਉਗਾਰੇ। ਜਦੋਂ ਸੱਟ ਲੱਗੀ ਅਚਾਨਕ ਉਹਦੀ ਜਾਗ ਖੁੱਲ ਗਈ। ਜਿਹੜਾ ਸੁਪਨਾ ਚੱਲ ਰਿਹਾ ਸੀ ਬਹੁਤ ਕੁਝ ਜਿਹਦੇ ਵਿੱਚ ਉਹਨੇ ਦੇਖਿਆ ਸੀ ਉਹ ਸੁਪਨਾ ਟੁੱਟ ਗਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅਚਾਨਕ ਇਕਦਮ ਅੱਖਾਂ ਖੁੱਲੀਆਂ। ਬਿਸਮਿਓ ਕਰਤ ਵਿਚਾਰ ਬਹੁ ਪਿਖ ਕੌਤਕ ਪਾਰੇ। ਜਦੋਂ ਉੱਠ ਕੇ ਬੈਠਾ ਬਹੁਤ ਜ਼ਿਆਦਾ ਸ਼ਮੀਰ ਹੈਰਾਨ ਹੋ ਰਿਹਾ ਕਿ ਕਿਸ ਤਰ੍ਹਾਂ ਦਾ ਮੈਨੂੰ ਇਹ ਸੁਪਨਾ ਆਇਆ ਹੈ, ਇਹ ਕਿਸ ਤਰ੍ਹਾਂ ਦੇ ਕੌਤਕ ਰਾਤ ਦੇ ਸੁਪਨੇ ਦੇ ਵਿੱਚ ਮੈਂ ਦੇਖੇ। ਕੇ ਚਿਤ ਚਿਰ ਮੈਂ ਜਲ ਤਜਨ ਬੈਠਿਓ ਕਿਤ ਜਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਖਾਨੇ ਜਾਣ ਦੇ ਵਾਸਤੇ ਚਲਾ ਗਿਆ ਹੈ, ਕਿਸੇ ਜਗ੍ਹਾ ਦੇ ਉੱਤੇ ਇਕਾਂਤ ਦੇ ਵਿੱਚ ਜਾ ਕੇ ਜੰਗਲ ਬੈਠਾ। ਸੋਚਤ ਸੁਪਨੇ ਕੋਰ ਦੇ ਜੇਤੇ ਤਨ ਪਾਈ। ਸ਼ਮੀਰ ਜੰਗਲ ਬੈਠਾ ਹੋਇਆ ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿਮਾਗ ਦੇ ਵਿੱਚ ਉਹੀ ਜਿਹੜੀ ਸੋਚ ਹੈ ਉਹ ਬਾਰ ਬਾਰ ਆ ਰਹੀ ਹੈ ਕਿ ਸੁਪਨੇ ਦੇ ਵਿੱਚ ਮੈਂ ਕਿੰਨੇ ਸਾਰੇ ਜਨਮਾਂ ਨੂੰ ਧਾਰਨ ਕੀਤਾ। ਪੀਲੂ ਖਾਏ ਪੇਟ ਪਰ ਬਿਸ਼ਟਾ ਤਸ ਆਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੱਚਿਆਂ ਨੂੰ ਤੇ ਪੀਲੂ ਉਸਨੇ ਤੋੜ ਕੇ ਥੱਲੇ ਸੁੱਟੇ ਸੀ ਪਰ ਆਪ ਵੀ ਰੁੱਖ ਦੇ ਚੜੇ ਨੇ, ਬੜੇ ਸਾਰੇ ਪੀਲੂ ਖਾਦੇ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਪਖਾਨਾ ਕੀਤਾ ਜੰਗਲ ਕੀਤਾ ਤੇ ਵਿਸ਼ਟੇ ਦੇ ਵਿੱਚ ਵੀ ਉਹਨੇ ਪੀਲੂਆਂ ਦੇ ਜਿਹੜੇ ਬੀਜ ਨੇ ਉਹਨਾਂ ਨੂੰ ਦੇਖਿਆ। ਦੇਖਤ ਚਿੰਤਾ ਅੱਧ ਕਪੀ ਮਤ ਬਹੁ ਬਿਸ ਮਾਈ। ਜਦੋਂ ਵਿਸ਼ਟੇ ਦੇ ਵਿੱਚ ਪੀਲੂ ਦੇ ਬੀਜ ਦੇਖੇ ਤੇ ਬਹੁਤ ਹੀ ਜ਼ਿਆਦਾ ਸ਼ਮੀਰ ਹੈਰਾਨ ਹੋਇਆ। ਸੋਚਣ ਲੱਗਾ ਕਿ ਮੈਂ ਤੇ ਸੁਪਨੇ ਦੇ ਵਿੱਚ ਪੀਲੂ ਖਾਦੇ ਸਨ ਤੇ ਅਚਾਨਕ ਸੱਚ ਰੂਪ ਦੇ ਵਿੱਚ ਮੇਰੇ ਜੰਗਲ ਦੇ ਵਿੱਚ ਇਹ ਪੀਲੂ ਦੇ ਬੀਜ ਕਿਵੇਂ ਆ ਗਏ? ਇਹ ਸੁਪਨਾ ਸੀ ਜਾਂ ਕਿ ਕੁਝ ਸੱਚ ਹੀ ਵਾਪਰਿਆ? ਕੁਝ ਪਤਾ ਨਹੀਂ ਲੱਗਦਾ। ਬਹੁਤ ਜ਼ਿਆਦਾ ਪਰੇਸ਼ਾਨ ਹੋਇਆ, ਬੜਾ ਹੈਰਾਨ। ਭਾਈ ਸੋਚ ਉੱਠ ਬਹੁ ਰਹਿਤ ਮੱਜਣ ਕੋ ਬੈਸਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਬੜੀ ਵਿਚਾਰ ਕੀਤੀ ਪਰ ਕਿਸੇ ਨਤੀਜੇ ਦੇ ਉੱਤੇ ਪਹੁੰਚਿਆ ਨਹੀਂ ਕਿ ਮੇਰੇ ਨਾਲ ਇਹ ਕੀ ਵਾਪਰਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਫਿਰ ਇਸ਼ਨਾਨ ਕਰਨ ਦੇ ਵਾਸਤੇ, ਨਹਾਉਣ ਦੇ ਵਾਸਤੇ ਬਹਿ ਗਏ। ਕਾਰਨ ਲੱਗਿਓ ਰਦ ਧਾਵਨਾ ਚਿਤਵਤ ਹੈ ਤੈਸੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੈਠਾ ਬੈਠਾ ਦਾਤਨ ਕਰਨ ਲੱਗਾ ਪਰ ਮਨ ਦੇ ਵਿੱਚ ਉਹੀ ਰਾਤ ਦੇ ਵੇਲੇ ਜੋ ਵਾਪਰਿਆ ਸੀ ਉਹ ਬਾਰ ਬਾਰ ਆ ਰਿਹਾ। ਤਬ ਦੰਤਨ ਮੈਂ ਅਟਕ ਜੇ ਪੀਲੂ ਕੇ ਬੀਜ ਨਿਕਸੇ ਦਾਂਤਨ ਕਰੇ ਤੇ ਚਿਤ ਕੌਤਕ ਥੀਜ। ਜਦੋਂ ਦਾਤਨ ਕੀਤੀ ਤੇ ਦੰਦਾਂ ਦੇ ਵਿੱਚ ਵੀ ਜਿਹੜੇ ਪੀਲੂ ਦੇ ਬੀਜ ਸਨ ਉਹ ਨਿਕਲੇ ਨੇ ਜਿਹੜੇ ਕਿ ਉਸਨੇ ਖਾਦੇ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦਾਤਨ ਕੀਤੀ ਤੇ ਦੰਦਾਂ ਦੇ ਵਿੱਚ ਵੀ ਫਸੇ ਹੋਏ ਪੀਲੂ ਦੇ ਬੀਜ ਉਹਨੇ ਦੇਖੇ ਨੇ। ਚਿਤ ਕੌਤਕ ਥੀਜੈ, ਭਾਵ ਕਿ ਚਿਤ ਅਚੰਬਿਤ ਹੋ ਗਿਆ, ਚਕਰਤ ਹੋ ਗਿਆ। ਬੜਾ ਹੈਰਾਨ ਹੋਇਆ ਕਿ ਜੋ ਕੁਝ ਸੁਪਨੇ ਦੇ ਵਿੱਚ ਮੈਂ ਖਾਦਾ ਉਹ ਅਸਲੀ ਵਾਸਤਵਿਕ ਰੂਪ ਦੇ ਵਿੱਚ ਕਿੱਥੋਂ ਆ ਸਕਦਾ। ਕਹਾਂ ਪਈ ਇਹ ਬਾਰਤਾ ਮੁਝ ਸੁਪਨਾ ਹੋਵਾ, ਧਰ ਸੱਚ ਹੀ ਜਨਮ ਕੈ ਬੜ ਸੰਕਟ ਜੋਵਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਿਚਾਰਾਂ ਕਰ ਰਿਹਾ ਇਹ ਕਿਸ ਤਰ੍ਹਾਂ ਦੀ ਵਾਰਤਾ ਵਾਪਰੀ ਹੈ, ਮੈਂ ਸੁਪਨਾ ਦੇਖਿਆ ਜਾਂ ਕਿ ਸੱਚੀ ਮੁੱਚੀ ਮੈਂ ਇੰਨੇ ਸਾਰੇ ਜਨਮਾਂ ਨੂੰ ਧਾਰਨ ਕੀਤਾ ਜਿਹਦੇ ਵਿੱਚ ਅਖੀਰਲਾ ਜਨਮ ਮੇਰਾ ਚੰਡਾਲ ਦਾ ਹੋਇਆ ਤੇ ਮੈਂ ਆਪਣੇ ਬੱਚਿਆਂ ਨੂੰ ਪੀਲੂ ਖਵਾਉਣ ਦੇ ਵਾਸਤੇ ਜੰਗਲ ਦੇ ਵਿੱਚ ਲੈ ਗਿਆ ਜਿੱਥੇ ਮੈਂ ਵੀ ਪੀਲੂ ਖਾਦੇ। ਇਹ ਸਾਰਾ ਕੁਝ ਜੋ ਸੁਪਨੇ ਦੇ ਵਿੱਚ ਮੈਂ ਦੇਖਿਆ ਕਿ ਇਹ ਸੱਚ ਸੀ ਜਾਂ ਕਿ ਇਹ ਝੂਠ ਸੀ, ਇਸ ਗੱਲ ਦਾ ਕੋਈ ਪਤਾ ਸ਼ਮੀਰ ਨੂੰ ਨਹੀਂ ਲੱਗ ਰਿਹਾ।
ਜਾਨੀ ਜਾਏ ਨਾ ਕਹਾਂ ਗਤ ਨਿਸਮੈ ਮਮ ਹੋਈ।
ਸੋਚਦਾ ਹੈ ਕਿ ਮੈਨੂੰ ਤੇ ਇਸ ਗੱਲ ਦਾ ਕੋਈ ਪਤਾ ਨਹੀਂ ਲੱਗ ਰਿਹਾ ਕਿ ਕਿਸ ਤਰ੍ਹਾਂ ਦਾ ਕੌਤਕ ਇਹ ਰਾਤ ਦੇ ਵੇਲੇ ਮੇਰੇ ਨਾਲ ਵਾਪਰੇ।
ਪਹਿਰ ਬਸਤਰ ਗੁਰ ਟਿਗ ਚੱਲਿਓ ਚਿਤਵੈ ਮਨ ਸੋਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਵੇਰ ਹੋ ਗਈ ਹੈ, ਆਖਿਰਕਾਰ ਸ਼ਮੀਰ ਨੇ ਕੱਪੜਿਆਂ ਨੂੰ ਧਾਰਨ ਕੀਤਾ ਤੇ ਫਿਰ ਸੋਚਦਾ ਸੋਚਦਾ ਹੀ ਸਤਿਗੁਰਾਂ ਦੇ ਵੱਲ ਚਲਿਆ ਗਿਆ।
ਪਾਦੇ ਯਾਰ ਬੰਧਨ ਬੰਧਨ ਕਰ ਥਿਰਿਓ ਅਗਾਰੀ, ਤਬ ਬੂਜਣ ਕੀਨੋ ਪ੍ਰਭੂ ਚਿਤ ਚਿੰਤ ਮਜਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ ਹੈ, ਜਾ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਵਾਲ ਕੀਤਾ,
ਤਬ ਬੂਝਣ ਕੀਨੂੰ ਪ੍ਰਭ ਚਿੰਤ ਚਿੰਤ ਮਜਾਰੀ।
ਸਤਿਗੁਰੂ ਗੋਬਿੰਦ ਸਿੰਘ ਜੀ ਸ਼ਮੀਰ ਨੂੰ ਕਹਿੰਦੇ ਨੇ ਕਿ ਸ਼ਮੀਰ ਤੇਰੇ ਮਨ ਦੇ ਵਿੱਚ ਬਹੁਤ ਵੱਡੀ ਕੋਈ ਚਿੰਤਾ ਲੱਗਦੀ ਹੈ, ਤੇਰਾ ਚਿਹਰਾ ਜਿਹੜਾ ਹੈ ਨਾ ਉਹ ਬੜਾ ਹੋਰ ਤਰੀਕੇ ਦਾ ਹੋਇਆ ਹੋਇਆ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਵਾਲ ਕੀਤਾ,
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰਾਤ ਦੇ ਵੇਲੇ ਕਿਸ ਤਰ੍ਹਾਂ ਦਾ ਕੌਤਕ ਸ਼ਮੀਰ ਦੇ ਨਾਲ ਵਰਤਾਇਆ, ਇਹਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਅੰਕਿਤ ਕਰਦੇ ਨੇ।
ਸੁਤਾ ਰਾਤ ਸ਼ਮੀਰ ਜਾਂ ਘਰ ਜਾ ਕੇ ਵਿੱਚ ਸੁਪਨੇ ਉਹ ਧਿਆਨ ਹੋਇਆ, ਕਈ ਸੈਂਕੜੇ ਜੂਨਾਂ ਦੇ ਵਿੱਚ ਪਵਿਆ, ਕਦੇ ਹਿੰਦੂ ਕਦੇ ਮੁਸਲਮਾਨ ਹੋਇਆ, ਗਦੇ ਕੁੱਤੇ ਤੇ ਸੂਰ ਦੀ ਜੂਣ ਪਾ ਕੇ ਫੇਰ ਖਾ ਚੱਕਰ ਇਨਸਾਨ ਹੋਇਆ, ਪਰ ਜੰਮਿਆ ਘਰ ਚੰਡਾਲ ਦੇ ਜੀ ਵੱਡੇ ਹੋਏ ਦਾ ਵਿਆਹ ਵੀ ਆਣ ਹੋਇਆ, ਧੀਆਂ ਪੁੱਤ ਜੰਮੇ ਕਾਲ ਪੈ ਗਿਆ ਔਖਾ ਜੀਆਂ ਦਾ ਲਾਂਘਾ ਲੰਘਾਣ ਹੋਇਆ, ਪੀਲੂ ਖਾਣ ਗਏ ਰੁੱਖੋਂ ਡਿੱਗ ਪਿਆ, ਲੱਗੀ ਸੱਟ ਔਖਾ ਡਾਡਾ ਜਾਣ ਹੋਇਆ, ਰੁੱਖੋਂ ਡਿੱਗਦੇ ਨੂੰ ਜਾਗ ਆ ਗਈ, ਇਹ ਵੇਖ ਸ਼ਮੀਰ ਹੈਰਾਨ ਹੋਇਆ, ਕਹਿੰਦਾ ਸੁਪਨਾ ਹੈ ਜਾਂ ਜਾਗਦਾ ਹਾਂ, ਯਾਦ ਗੁਜ਼ਰਿਆ ਸਾਰਾ ਬਿਆਨ ਹੋਇਆ, ਫੋਗ ਪੀਲੂਆਂ ਦੇ ਕੱਢੇ ਮੂੰਹ ਵਿੱਚੋਂ, ਜਿਵੇਂ ਹੁਣੇ ਖਾਦੇ ਪਰੇਸ਼ਾਨ ਹੋਇਆ, ਆਇਆ ਗੁਰਾਂ ਦੇ ਪਾਸ ਕਰਤਾਰ ਸਿੰਘਾ, ਗੁਰਾਂ ਪੁੱਛਿਆ ਕਿਉਂ ਨਿੰਮੂ ਜਾਣ ਹੋਇਆ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ, ਸਤਿਗੁਰਾਂ ਦੇ ਕੋਲ ਪਹੁੰਚਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ, ਹੇ ਸ਼ਮੀਰ ਤੇਰਾ ਮੂੰਹ ਕਿਉਂ ਮੁਰਝਾਇਆ ਹੋਇਆ, ਤੋਂ ਨਿੰਮੋ ਚੋਣਾ ਹੋਇਆ ਕਿਉਂ ਫਿਰਦਾ। ਸਤਿਗੁਰਾਂ ਨੇ ਇਸ ਤਰ੍ਹਾਂ ਵਚਨ ਕੀਤਾ,
ਨਹੀਂ ਸੋਚੋ ਆਨੰਦ ਕਰੋ ਹੋਇਓ ਪਲ ਤੇਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕੁਝ ਬੋਲਿਆ ਨਾ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ, ਕਿਸੇ ਪ੍ਰਕਾਰ ਦੀ ਸ਼ਮੀਰ ਤੂੰ ਚਿੰਤਾ ਨਾ ਕਰ, ਆਨੰਦ ਦੇ ਵਿੱਚ ਰਹਿ, ਖੁਸ਼ੀ ਰਹਿ, ਹੋਇਓ ਪਲ ਤੇਰਾ। ਸਤਿਗੁਰੂ ਗੋਬਿੰਦ ਸਿੰਘ ਜੀ ਅੰਤਰਜਾਮੀ ਨੇ ਸਤਿਗੁਰਾਂ ਨੇ ਬਚਨ ਕੀਤਾ ਕਿ ਤੇਰਾ ਭਲਾ ਹੋਇਆ, ਕੋਈ ਸੋਚ ਵਿਚਾਰ ਨਾ ਕਰ।
ਏਕ ਨਿਸਾ ਮੈਂ ਨਿਬਰਗਾ ਤੋਵ ਲੇਖ ਕਨੇਰਾ।
ਸਤਿਗੁਰੂ ਗੋਬਿੰਦ ਸਿੰਘ ਜੀ ਸ਼ਮੀਰ ਨੂੰ ਕਹਿੰਦੇ ਨੇ, ਇੱਕੋ ਹੀ ਰਾਤ ਦੇ ਵਿੱਚ ਤੇਰਾ ਸਾਰੇ ਦਾ ਸਾਰਾ ਜਿਹੜਾ ਲੇਖਾ ਹੈ ਉਹ ਨਿਬੜ ਗਿਆ।
ਸੁਣ ਤਨ ਮਰ ਹੋਏ ਮੋਹਰ ਮੂੰਹ ਪਗ ਨਮੋ ਕਰੰਤਾ, ਪ੍ਰਭ ਜੀ ਪੇਵ ਬਤਾਈਏ ਮੁਝ ਚਿੰਤ ਅਨੰਤਾ।
ਬਾਰ ਬਾਰ ਨਿਮਰਤਾ ਨੂੰ ਧਾਰਨ ਕਰਕੇ ਸ਼ਮੀਰ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਹੈ, ਹੱਥ ਜੋੜ ਕੇ ਕਹਿੰਦਾ, ਹੇ ਪ੍ਰਭੂ ਜੀ, ਹੇ ਸਤਿਗੁਰੂ ਜੀ, ਸਾਰਾ ਭੇਤ ਕਿਰਪਾ ਕਰਕੇ ਮੈਨੂੰ ਦੱਸੋ, ਮੇਰੇ ਮਨ ਦੇ ਵਿੱਚ ਬਹੁਤ ਵੱਡੀ ਚਿੰਤਾ ਹੈ।
ਸੁਪਨਾ ਹੋਇਓ ਸਾਚ ਕੈ ਦੋਨੋ ਬਿਦ ਜਾਨੀ, ਫਲ ਪੀਲੂ ਕੋ ਸਮਾ ਨਹੀਂ ਨਿਕਸੈ ਕੀਆ ਖਾਨੀ।
ਸ਼ਮੀਰ ਹੱਥ ਜੋੜ ਕੇ ਕਹਿੰਦਾ, ਸੱਚੇ ਪਾਤਸ਼ਾਹ ਮੈਨੂੰ ਸੁਪਨਾ ਆਇਆ ਕਿ ਜਾਂ ਜੋ ਕੁਝ ਸੁਪਨੇ ਦੇ ਵਿੱਚ ਵਾਪਰਿਆ ਉਹ ਵਾਕਿਆ ਹੀ ਸੱਚ ਸੀ। ਕਹਿੰਦਾ, ਸੱਚੇ ਪਾਤਸ਼ਾਹ ਦੋਵੇਂ ਵਿਧੀਆਂ ਸੱਚੀਆਂ ਨੇ ਜਾਂ ਕਿ ਇੱਕ ਵਿਧੀ ਝੂਠੀ ਹੈ, ਕਿਉਂਕਿ ਸੱਚੇ ਪਾਤਸ਼ਾਹ ਜੀ ਸੁਪਨਾ ਤੇ ਝੂਠਾ ਹੁੰਦਾ। ਜਿਹੜੀਆਂ ਸੁਪਨੇ ਦੇ ਵਿੱਚ ਮੈਂ ਪੀਲੂ ਖਾਧੀਆਂ ਉਹ ਮੇਰੇ ਵਿਸ਼ਟੇ ਦੇ ਵਿੱਚੋਂ ਤੇ ਮੇਰੇ ਦੰਦਾਂ ਦੇ ਵਿੱਚੋਂ, ਉਹਨਾਂ ਦੇ ਬੀਜ ਕਿਵੇਂ ਨਿਕਲ ਸਕਦੇ ਨੇ। ਇਸ ਤੋਂ ਇਲਾਵਾ ਕਹਿੰਦਾ,
ਫਲ ਪੀਲੋ ਕੋ ਸਮੋ ਨਹੀਂ ਨਿਕਸੈ ਕੀਆ ਖਾਨੇ।
ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜੀ, ਅੱਜ ਕੱਲ ਦਾ ਜਿਹੜਾ ਸਮਾਂ ਹੈ ਉਹ ਪੀਲੂ ਲੱਗਣ ਦਾ ਨਹੀਂ, ਕਿਉਂਕਿ ਕਿਸੇ ਵੀ ਰੁੱਖ ਨੂੰ ਕਿਸੇ ਵੀ ਪ੍ਰਕਾਰ ਦਾ ਜਦੋਂ ਫਲ ਆਉਂਦਾ ਹੈ ਤੇ ਮੌਸਮ ਦੇ ਅਨੁਸਾਰ ਹੀ ਆਉਂਦਾ ਹੈ। ਹੁਣ ਉਹ ਜਿਹੜਾ ਵੇਲਾ ਸੀ, ਉਹ ਜਿਹੜਾ ਸਮਾਂ ਸੀ, ਉਹ ਐਸਾ ਸਮਾਂ ਨਹੀਂ ਸੀ ਕਿ ਉਸ ਸਮੇਂ ਦੇ ਵਿੱਚ ਵਣਾਂ ਨੂੰ ਪੀਲੂ ਲੱਗਦੇ। ਕਹਿੰਦਾ, ਸੱਚੇ ਪਾਤਸ਼ਾਹ ਜੀ, ਵਣ ਦੇ ਉੱਤੇ ਪੀਲੂ ਲੱਗਣ ਦਾ ਸਮਾਂ ਵੀ ਨਹੀਂ ਹੈ, ਤੇ ਸੱਚੇ ਪਾਤਸ਼ਾਹ ਜੀ ਮੈਂ ਪੀਲੂ ਸੁਪਨੇ ਦੇ ਵਿੱਚ ਖਾਧੇ ਨੇ, ਇਹ ਸਾਰਾ ਕੁਝ ਸੱਤ ਕਿਵੇਂ ਹੋ ਗਿਆ, ਇਹ ਪੀਲੂ ਦੇ ਬੀਜ ਕਿੱਥੋਂ ਆ ਸਕਦੇ ਨੇ, ਕਿਰਪਾ ਕਰਕੇ ਸਮਝਾਓ।
ਜਾਗੇ ਮਲ ਪੀਲੂਣ ਕੇ ਅਰ ਬੀਜ ਸੋ ਦੰਤ, ਨੀਕੇ ਮੈਂ ਦੇਖਣ ਕਰਿਓ ਬਿਸਮਿਓ ਚਿਤ ਚਿੰਤ।
ਸੱਚੇ ਪਾਤਸ਼ਾਹ ਜੀ ਮਲ ਤਿਆਗੀ, ਉਹਦੇ ਵਿੱਚੋਂ ਵੀ ਪੀਲੂ ਦੇ ਬੀਜ ਨਿਕਲੇ ਨੇ। ਸੱਚੇ ਪਾਤਸ਼ਾਹ ਜੀ ਜੇਕਰ ਦਾਤਨ ਕੀਤੀ ਹੈ ਤੇ ਦੰਦਾਂ ਦੇ ਵਿੱਚ ਫਸੇ ਹੋਏ ਪੀਲੂ ਦੇ ਜਿਹੜੇ ਬੀਜ ਨੇ ਉਹੀ ਨਿਕਲੇ ਨੇ। ਸੱਚੇ ਪਾਤਸ਼ਾਹ ਜੀ ਮੈਂ ਚੰਗੇ ਤਰੀਕੇ ਦੇ ਨਾਲ ਇਹ ਸਭ ਕੁਝ ਦੇਖਿਆ, ਪਰ ਸੱਚੇ ਪਾਤਸ਼ਾਹ ਜੀ ਮੇਰੇ ਮਨ ਦੇ ਵਿੱਚ ਬੜੀ ਚਿੰਤਾ ਹੈ, ਇਹ ਆਖਿਰਕਾਰ ਹੋ ਕਿਵੇਂ ਸਕਦਾ।
ਸਿਰ ਮੁਖ ਤੇ ਪਾਖਿਓ ਤਬ ਤੋਵ ਜਨਮ ਕਨੇਰੇ, ਸੁਪਨੇ ਵਿਖੇ ਪੁਗਾਏ ਦੀਏ ਸੁਧ ਪਾਇਸ ਬੇਰੇ।
ਉਸ ਵੇਲੇ
अपने श्री मुख तो सतगुरु गोविंद सिंह जी ने बचन किया कहिंदे ने कि शमीर तेरे बहुते सारे जेड़े जन्म होने सन सतगुरु जी कहिंदे ने कि सुपने दे विच ही ओ सारे दे सारे असीं तेरे भुगा दिते ने पाप के बतीत करवा दिते ने पर इन्नी गल है कि तेनू सारे अपने जन्मां दी सोझी रही हम ते जाचत नित हो तो नहीं परों चौरासी सो निश्चय तो किया दिया कट गी जम फांसी सतगुरु गोविंद सिंह जी शमीर नूं कहिंदे ने कि तू ते रोज यही मंग मंगदा सी कि सच्चे पातशाह जी मेरी चौरासी कट दियो सच्चे पातशाह जी कहिंदे ने कि निश्चित रूप दे विच असीं इस सुपने दे राहीं तेरी सारी दी सारी चौरासी कट दित्ती है कवि संतोख सिंह जी लिखदे ने सतगुरां ने आख्या कट गई जम फांसी पाव के जमां दी जिहड़ी फाही है ओ कट्टी गई है हुण कदे भी तेरा जन्म नहीं होवेगा ते ना ही कदे तेनू जन्मां दे गेड़े दे विच घुमणा पवेगा सतगुरु जी कहिंदे ने कि तेरी चौरासी कट दित्ती है दुर्लभ पद जो गीन को सो प्राप्त होवे भव जल दियो तराए कर नहीं संकट जोवे सतगुरु गोविंद सिंह जी कहिंदे ने कि जेड़ी पदवी वड्डे वड्डे जोगियां नूं भी बड़ी दुर्लभ है पाप के वड्डे वड्डे जोगी भी बड़े औखे तरीके दे नाल जेड़ी चीज दी प्राप्ति करदे ने सतगुरु जी कहिंदे ने ओ जेड़ी अवस्था है ओ तेनू प्राप्त करवा दित्ती है इस संसार सागर तो सतगुरु जी कहिंदे ने कि तेनू तार दित्ता है नहीं संकट जोवें अज तो बाद सतगुरु सच्चे पातशाह जी कहिंदे ने इस जन्म तो बाद कदे भी चौरासी दे विच तू नहीं आवेगा पाप के तेरी जन्म ते मरण दी जेड़ी पीड़ा है सतगुरु जी कहिंदे ने उस नूं असीं निवृत्त कर दिता है ओनू दूर कर दिता है क्योंकि तू मंग मंगी सी कि सच्चे पातशाह जी चौरासी कट्टी जावे क्यों चौधरी अज दलगीर होयो उस सारा ही हाल सुना दिता गुरां आखिया सुपने विच तैनू जूना सारिया विच फिरा दिता इना जूना दे विच तू फिरना सी असा सुपने विच पवा दिता गुर पूरे दा मेल करतार सिंगा जन्म मरण दा फंद कटा दिता कवि करतार सिंह जी कलास वालिए लिखदे ने के पूरे सतगुरु दा जेड़ा मेल हुंदा है ओ ऐसी कृपा करदा है कि जन्म ते मरण दे बंधन कट दिंदा है इसे तरीके दे नाल पूरे सतगुरु गोविंद सिंह जी दी प्राप्ति होई सी शमीर नूं ओदे जन्म ते मरण दे बंधन कटे गए गोर टिग तवै ते खाण इक फिर दयाल पुरे को ग्रंथाकार भाई संतोख सिंह जी लिखदे ने जदों सतगुरु जी ऐसे बचन कर रहे सन शमीर दे नाल उस वेले एक दयालपुरे दा रहण वाला तरखान भी लागे बैठा सी सो बोलियो कर जोर के निज मस्तक टेको ओ जरा तरखान सी दयालपुरे दा ओने भी छेती ही हाथ जोड़ के सतगुरां दे चरणां दे उत्ते मत्था टेकिया बख्शो इसके संग मुझ पाव जल ते राखो दास जान कर आपनो दियो बरजम कांखो हाथ जोड़ के उस तरखान ने बेनती कीती है कि सच्चे पातशाह जी जिवें तुसी शमीर दे उत्ते बख्शिश कीती है इसे तरह दी कृपा सच्चे पातशाह जी मेरे ते भी करो मैं भी इस संसार सागर तो तरना चाहना सच्चे पातशाह जी अपना दास जान के मैनू भी शमीर वर्गा वरदान दे के मेरे जन्म ते मरण दे बंधना नूं कट दियो बिगसे प्रभु जी टिग रहत मन प्रेम कनेरा तिस पर पी करुणा करी पाख्यो तिस बेरा उस तरखान दी बेनती नूं सतगुरु गोविंद सिंह सच्चे पातशाह जी ने सुनिया बड़ा मन प्रेम दे विच आया होया सी कवि जी लिखदे ने ओदे उत्ते भी सतगुरां ने करुणा कीती है दया कीती है ते सतगुरु सच्चे पातशाह जी ने बिगस के बचन कीता ਕਹਿੰਦੇ ਨੇ ਤੂੰ ਪੀ ਸੰਗ ਸ਼ਮੀਰ ਕੇ ਤਿਆਗੈ ਨਿਜ ਪ੍ਰਾਣਾ ਨਿਕਟ ਹਮਾਰੇ ਪਹੁੰਚ ਕੈ ਕਰ ਬੰਧਨ ਹਾਨਾ। ਸਤਿਗੁਰਾਂ ਨੇ ਵਰਦਾਨ ਦਿੱਤਾ ਉਸ ਤਰਖਾਣ ਨੂੰ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਸ਼ਮੀਰ ਆਪਣੇ ਸਰੀਰ ਨੂੰ ਛੱਡੇਗਾ ਉਸ ਵੇਲੇ ਤੇਰੇ ਵੀ ਪ੍ਰਾਣਾ ਦਾ ਅੰਤ ਹੋਵੇਗਾ, ਤੇਰਾ ਵੀ ਸਰੀਰ ਛੁੱਟੇਗਾ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਡੇ ਦੋਵਾਂ ਦੀ ਜਿਹੜੀ ਜੀਵ ਆਤਮਾ ਹੈ ਉਹ ਸਾਡੇ ਚਰਨਾਂ ਦੇ ਵਿੱਚ ਹੀ ਹਮੇਸ਼ਾ ਸਦੀਵੀ ਤੌਰ ਦੇ ਉੱਤੇ ਸਥਿਰ ਰਹੇਗੀ, ਟਿਕੀ ਰਹੇਗੀ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਤੁਹਾਡੇ ਦੋਵਾਂ ਦੇ ਜਿਹੜੇ ਬੰਧਨ ਨੇ ਜਨਮ ਤੇ ਮਰਨ ਦੇ ਉਹ ਕੱਟੇ ਜਾਣਗੇ, ਸਦੀਵੀ ਕਾਲ ਦੇ ਵਾਸਤੇ ਤੁਸੀਂ ਮੇਰੇ ਚਰਨਾਂ ਦੇ ਵਿੱਚ ਨਿਵਾਸ ਕਰੋਗੇ। ਸੁਣ ਦੋਨੋਂ ਆਨੰਦ ਤਰ ਬੰਧਨ ਪਦ ਕੰਜਨ ਤਨ ਤਨ ਸਿਰ ਸਤਿਗੁਰੂ ਦੁਖ ਦਲਦ ਪੰਜਨ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੇ ਵਰਦਾਨ ਦਿੱਤਾ ਹੈ ਸ਼ਮੀਰ ਤੇ ਉਹ ਤਰਖਾਣ ਦੋਵੇਂ ਬਹੁਤ ਹੀ ਜ਼ਿਆਦਾ ਆਨੰਦਿਤ ਹੋਏ ਨੇ, ਦੁਬਾਰਾ ਫਿਰ ਤੋਂ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ। ਕਹਿੰਦੇ ਨੇ ਧੰਨ ਧੰਨ ਸ੍ਰੀ ਸਤਿਗੁਰੂ, ਹੇ ਸਤਿਗੁਰੂ ਜੀ ਤੁਸੀਂ ਧੰਨ ਹੋ, ਤੁਸੀਂ ਧੰਨ ਹੋ। ਦੁੱਖ ਦਾਲਦ ਪੰਜਨ, ਦੁੱਖਾਂ ਤੇ ਦਲਿੱਦਰਾਂ ਨੂੰ ਸੱਚੇ ਪਾਤਸ਼ਾਹ ਜੀ ਤੁਸੀਂ ਭੰਜਨ ਕਰਨ ਵਾਲੇ ਹੋ, ਖਤਮ ਕਰਨ ਵਾਲੇ ਹੋ। ਹਲਤ ਪਲਤ ਇਕ ਛਿਨ ਵਿਖੇ ਜਨ ਕੇਰ ਸੁਧਾਰੋ, ਸਗਲ ਜਗਤ ਹੈ ਮੰਗਤਾ ਤੁਮ ਇਕ ਦਤਾਰੋ। ਹੱਥ ਜੋੜ ਕੇ ਆਖਿਆ ਹੈ, ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਹਲਤ ਨੂੰ ਸਵਾਰਨ ਵਾਲੇ ਹੋ, ਪਲਤ ਨੂੰ ਸਵਾਰਨ ਵਾਲੇ ਹੋ। ਹਲਤ ਆਖਿਆ ਜਾਂਦਾ ਹੈ ਇਸ ਲੋਕ ਨੂੰ, ਪਲਤ ਆਖਿਆ ਜਾਂਦਾ ਹੈ ਪਰਲੋਕ ਨੂੰ। ਭਾਵ ਕੇ ਦੋਵੇਂ ਜਗ੍ਹਾ ਦੇ ਉੱਤੇ ਸੱਚੇ ਪਾਤਸ਼ਾਹ ਜੀ ਤੁਸੀਂ ਜਨਾ ਦੀ ਸਹਾਇਤਾ ਕਰਦੇ ਹੋ, ਸਿੱਖਾਂ ਸੇਵਕਾਂ ਨੂੰ ਤਾਰਦੇ ਹੋ। ਸਗਲ ਜਗਤ ਹੈ ਮੰਗਤਾ, ਇਹ ਸੱਚੇ ਪਾਤਸ਼ਾਹ ਜੀ ਸਾਰੇ ਦਾ ਸਾਰਾ ਜਗਤ, ਸਾਰੀ ਦੀ ਸਾਰੀ ਦੁਨੀਆ ਤੇ ਮੰਗਤੀ ਹੈ, ਏਕ ਤੁਮ ਦਾਤਾਰੋ। ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਦਾਤ ਦੇਣ ਵਾਲੇ ਇੱਕ ਤੁਸੀਂ ਹੀ ਦਾਤੇ ਹੋ, ਬਾਕੀ ਸਾਰੀ ਜਿਹੜੀ ਦੁਨੀਆ ਹੈ ਉਹ ਮੰਗਤੀ ਹੈ, ਤੁਹਾਡੇ ਤੋਂ ਦਾਤਾਂ ਮੰਗਦੀ ਹੈ। ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਪਾਠ ਆਉਂਦਾ ਹੈ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦੇਦੇ ਤੋਟ ਨਾ ਆਵੇ ਅਗਣਤ ਭਰੇ ਭੰਡਾਰ। ਗੁਰਬਾਣੀ ਕਹਿੰਦੀ ਹੈ ਕਿ ਦਾਤਾ ਦਿੰਦਾ ਹੈ, ਦਾਤਾ ਸਾਰਿਆਂ ਨੂੰ ਦੇਣ ਵਾਲਾ ਦਾਤਾ ਉਹੀ ਹੈ, ਇਸ ਤੋਂ ਇਲਾਵਾ ਦਿੰਦਿਆਂ ਤੋਟ ਵੀ ਨਹੀਂ ਆਉਂਦੀ। ਭਾਵ ਕੇ ਜਿੰਨੀਆਂ ਮਰਜ਼ੀ ਸਤਿਗੁਰੂ ਦਾਤਾ ਵਰਤਾਈ ਜਾਵੇ, ਦੇਈ ਜਾਵੇ, ਉਹਦੀਆਂ ਦਾਤਾਂ ਦੇ ਭੰਡਾਰੇ ਦੇ ਵਿੱਚ ਕਦੇ ਕਮਤੀ ਨਹੀਂ ਹੁੰਦੇ, ਕਦੇ ਘਾਟਾ ਨਹੀਂ ਹੁੰਦਾ। ਭਾਵ ਕੇ ਜਿਹੜੇ ਲੈਣ ਵਾਲੇ ਨੇ ਉਹ ਭਾਵੇਂ ਥੱਕ ਜਾਣ ਪਰ ਦੇਣ ਵਾਲਾ ਕਦੇ ਵੀ ਨਹੀਂ ਥੱਕਦਾ। ਜਿਸ ਤਰ੍ਹਾਂ ਕਿ ਆਖਿਆ ਜਾਂਦਾ ਦੇਦਾ ਦੇ ਲੈਦੇ ਥੱਕ ਪਾਹੇ, ਭਾਵ ਕੇ ਦੇਣ ਲੱਗਾ ਉਹ ਥੱਕਦਾ ਨਹੀਂ ਹੈ, ਉਹ ਦੇਈ ਜਾਂਦਾ ਹੈ ਪਰ ਲੈਣ ਵਾਲੇ ਥੱਕ ਜਾਂਦੇ ਨੇ। ਇਹਨਾਂ ਅਤੁੱਟ ਜਿਹੜਾ ਭੰਡਾਰਾ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ, ਸਗਲ ਜਗਤ ਹੈ ਮੰਗਤਾ, ਸਾਰੇ ਦਾ ਸਾਰਾ ਜਗਤ ਮੰਗਤਾ ਹੈ, ਤੁਮ ਏਕ ਦਾਤਾਰੋ, ਇੱਕ ਤੂੰ ਦਾਤਾ ਹੈ। ਇਸ ਤਰ੍ਹਾਂ ਦੀ ਜਿਹੜੀ ਬੇਨਤੀ ਹੈ ਉਹ ਸ਼ਮੀਰ ਨੇ, ਉਸ ਤਰਖਾਣ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਸਾਰੀ ਦੁਨੀਆ ਮੰਗਤੀ ਹੈ, ਤੁਸੀਂ ਦਾਤੇ ਹੋ, ਇਸੇ ਤਰ੍ਹਾਂ ਸਾਡੇ ਤੇ ਤੁਸੀਂ ਕਿਰਪਾ ਕੀਤੀ ਹੈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਹਨ। ਬਿਦਤ ਪਾਏ ਸਿਰ ਸਤਿਗੁਰੂ ਬਸ ਦਿਨ ਗ੍ਰਾਮ, ਹਿੰਦੂ ਤੁਰਕ ਬਖਾਣ ਤੇ ਲੈ ਲੈ ਕਰ ਪ੍ਰਭ ਨਾਮ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਦੀਨੇ ਪਿੰਡ ਦੇ ਵਿੱਚ ਰਹਿੰਦਿਆਂ ਕਾਫੀ ਸਾਰਾ ਸਮਾਂ ਬਤੀਤ ਹੋ ਗਿਆ, ਇਸ ਤਰ੍ਹਾਂ ਹੁਣ ਹੌਲੀ ਹੌਲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਮ ਲੋਕਾਂ ਦੇ ਵਿੱਚ ਪ੍ਰਗਟ ਹੋਣੇ ਸ਼ੁਰੂ ਹੋਏ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਹਿੰਦੂ ਤੇ ਤੁਰਕ ਸਾਰੇ ਹੀ ਆਉਂਦੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਲੈ ਲੈ ਕੇ ਬਖਾਣ ਕਰਦੇ ਨੇ, ਬੇਨਤੀਆਂ ਕਰਦੇ ਨੇ। ਜਿਮ ਤੁਰਕਣ ਕੋ ਸਾਪ ਪਾ, ਹਿਤ ਰਾਜ ਪ੍ਰਤਾਪਾ, ਉਜਰੇ ਸ਼ਹਿਰ ਸਿਰੰਦ ਬੜ ਪੇ ਜਿਸ ਮੈਂ ਪਾਪਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ कि तुसी कथा दे विच सुन चुके हो कि सतगुरु गोविंद सिंह सच्चे पातशाह जी ने तुरकां नूं श्राप दिता, इन्हां दा राज ते प्रताप मुक जाएगा, खत्म हो जाएगा। इस तों इलावा सतगुरु गोविंद सिंह सच्चे पातशाह जी ने सरंद नगर नूं उस शहर नूं भी श्राप दिता सी कि जिस शहर दे विच एडा वड्डा पाप होया ओ भी बच नहीं सकदा। ए बचन सतगुरां ने पहलां कर दिते ने। शीतलपुरी महंत एक बहु अजमत वंता, तीरज तारी संत शुभ सत नाम जपंता। ग्रंथाकार भाई संतोख सिंह जी लिखते ने एक महंत सी जिन्हू आख्या जांदा सी शीतलपुरी। दरअसल महंत दा नाम शीतल सी, पूरी सन्यासियां दी एक संपर्दा नूं आख्या जांदा है, उसे दे विचों ए शीतल सी, सन्यासियां दी संपर्दा नाल जुड़ी गई है, इस करके उस नूं लिखिया शीतलपुरी। भाव कि ओ शीतलपुरी एक बहुत वड्डा महंत सी। कवि संतोख सिंह जी लिखदे ने कि बहुत ज्यादा करामाती सी। तीरज तारी संत शुभ, इस तों इलावा बहुत वड्डा तीरज तारी सी, बहुत शुभ संत सी ते परमेश्वर दे नाम दा जाप करया करदा सी। चेला तिसे महंत को एक दयाल पुरी है, अजमत जोत बासा कियो सीरंद पुरी है। कवि संतोख सिंह जी लिखते ने शीतलपुरी दा एक चेला सी, उस चेले दा नाम सी दयालपुरी, ओ भी बहुत ज्यादा करामाती सी ते दयालपुरी दा। कवि संतोख सिंह जी लिखते ने कि सरंद नगरी दे विच वासा सी, भाव के दयालपुरी जिहड़ा कि करामाती सी, जिहड़ा शीतलपुरी दा चेला सी, ओ सरंद नगर दे विच रहिंदा हुंदा सी। सुने गुरु के बारता पुर साप उचारा, उस दयालपुरी ने सुनिया के सतगुरु गोविंद सिंह सच्चे पातशाह जी ने सरंद नगर नु श्राप दिता होया। बुरा बहुत पुर को पयो जह बास हमारा, सोचिया दयालपुरी ने के बहुत बुरा होया के जेड़ी नगरी दे विचे मैं वसेबा करदा हां उथों दी नगरी नु सतगुरु सच्चे पातशाह जी ने श्राप दिता है, इस करके मैनू चाहिदा है के सतगुरां दे चरणां दे विच जावां ते कृपा करके इस श्राप तों नगर नु मुक्त करावां। गुर को कहियो ना हटै के मां, सुर असुर न पासू, नर्ब परे की शक्त क्या कह मोरे तासू। सोचदा है दयालपुरी के सतगुरां दा जिहड़ा बचन है ओ सत हो के रहिंदा है, दुनिया दी कोई भी ताकत सतगुरां दे बचनां नूं उहनां तों इलावा अलटा नहीं सकदी। भाव के जे सतगुरु जी चाहुण अपने श्राप नूं खत्म कर सकदे ने, पर दुनिया दे विच किसे दे विच ऐसी समर्था नहीं है कि सतगुरां दे बचनां नूं फेर देवे, किसे देवते दे विच ताकत नहीं है, किसे दैंत दे विच ताकत नहीं है। इस करके सोचन लगा कि मैनूं चाहिदा है कि सतगुरु सच्चे पातशाह जी दे चरणां दे विच जा पहुंचा। किम करहूं मैं पुर पलो जह खान रो पाने, करो बिन प्रभ अगर जे सुन ले जे माने। सोचन लगा कि मैं अपनी पुरी दा सारिया लोकां दा भला कर सकदा हां, जिथे के असीं रहिंदे हां, खांदे हां, पींदे हां, इथों दा भला तां हो सकदा है जेकर मैं सतगुरां दे चरणां दे विच जावां, जाके बेनती करां, हो सकदा है कि सतगुरु जी मेरे बचन नूं मेरी बेनती नूं प्रवान कर लैण, ते सतगुरु सच्चे पातशाह जी ने जे बचन मन लिया ते फिर साडा भला होवेगा।
इम विचार कर चल परयो सुन कर गुर दिन।
कवि संतोख सिंह जी लिखदे ने कि दयालपुरी ने इस तरह दी विचार कीती है ते फिर सतगुरां दे वल चल पिया है, सुनिया के दीने पिंड दे विच सतगुरु जी ठहरे होए ने।
गमण्यो पंथ उलंघ कर पहुंचो चित चीने।
कवि संतोख सिंह जी लिखते ने कि रस्ते नु तय कीता, सरंद तो चलिया है ते सारे रस्ते नु तय करके सतगुरु सच्चे पातशाह जी दे कोल जा पहुंचा, पाव के दीने पिंड पहुंचा।
ਬੂਝੋ ਜਾਏ ਸ਼ਮੀਰ ਕੋ ਤਿੰਨ ਪੁੱਛ ਪਹੁੰਚਾਇਓ।
ਬਹੁਤੀ ਵਾਰੀ ਇਸ ਗੱਲ ਦਾ ਜ਼ਿਕਰ ਹੁੰਦਾ ਹੈ ਕਿ ਜੋ ਵੀ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਵਾਸਤੇ ਪਹੁੰਚਦਾ ਹੈ ਉਹਨੂੰ ਸਾਰਿਆਂ ਤੋਂ ਪਹਿਲਾਂ ਸ਼ਮੀਰ ਨੂੰ ਮਿਲਣਾ ਪੈਂਦਾ। ਸ਼ਮੀਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਤੇ ਫੇਰ ਹੀ ਦਰਸ਼ਨ ਨਸੀਬ ਹੁੰਦੇ ਨੇ। ਇਸੇ ਤਰ੍ਹਾਂ ਜਿਹੜਾ ਦਿਆਲਪੁਰੀ ਮਹੰਤ ਸੀ ਇਹ ਵੀ ਪਹਿਲਾਂ ਆਣ ਕੇ ਸ਼ਮੀਰ ਨੂੰ ਮਿਲਿਆ ਹੈ। ਸ਼ਮੀਰ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਕੇ ਬੇਨਤੀ ਕੀਤੀ ਹੈ, ਸਤਿਗੁਰਾਂ ਨੇ ਆਗਿਆ ਦਿੱਤੀ ਤੇ ਫੇਰ ਸ਼ਮੀਰ ਲੈ ਕੇ ਪਹੁੰਚ ਗਿਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਦਿਆਲਪੁਰੀ।
ਹੱਥ ਜੋਰ ਜੁੱਤ ਪ੍ਰੇਮ ਕੇ ਪਗ ਸੀਸ ਨਿਵਾਇਓ।
ਦਿਆਲਪੁਰੀ ਨੇ ਹੱਥ ਜੋੜੇ ਨੇ, ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਿਰ ਨਿਵਾਇਆ ਤੇ ਫੇਰ ਉਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਤਾਰੀਫ ਕਰਨੀ ਸ਼ੁਰੂ ਕੀਤੀ।
ਨਮੋ ਪਾਦ ਕੰਜ ਗੁਰੂ ਰੂਪ ਸੋਹੇ, ਤਰਿਓ ਈਸ਼ ਅਵਤਾਰ ਕੋ ਲੋਕ ਮੋਹੇ।
ਹੱਥ ਜੋੜ ਕੇ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਮੈਂ ਤੁਹਾਡੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕਰਦਾ ਹਾਂ। ਇਹ ਸੱਚੇ ਪਾਤਸ਼ਾਹ ਜੀ, ਤੁਸੀਂ ਈਸ਼ਵਰ ਦਾ ਰੂਪ ਹੋ ਪਰ ਮਨੁੱਖ ਸਰੀਰ ਧਾਰ ਕੇ ਇਸ ਲੋਕ ਦੇ ਵਿੱਚ ਆਏ ਹੋ। ਲੋਕਾਂ ਦੇ ਮਨਾਂ ਨੂੰ ਸੱਚੇ ਪਾਤਸ਼ਾਹ ਜੀ ਤੁਸੀਂ ਮੋਹ ਲਿਆ।
ਨਹੀਂ ਜਾਣ ਸਕ ਪ੍ਰਭੂ ਰੂਪ ਤੇਰੋ, ਸਦਾ ਜੈ ਕਿਰਪਾ ਤਾਰ ਹੇਰੋ।
ਕਹਿੰਦਾ ਸੱਚੇ ਪਾਤਸ਼ਾਹ ਜੀ, ਤੁਹਾਡੇ ਵਾਸਤਵਿਕ ਰੂਪ ਨੂੰ ਕੋਈ ਕਿਸੇ ਵੀ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਜੀ ਜਾਣ ਨਹੀਂ ਸਕਦਾ, ਪਛਾਣ ਨਹੀਂ ਸਕਦਾ। ਕਹਿੰਦਾ ਸਦਾ ਜੇ ਕਿਰਪਾ ਧਾਰ ਹੇਰੋ। ਹੇ ਸੱਚੇ ਪਾਤਸ਼ਾਹ ਜੀ, ਹੇ ਅਕਾਲ ਪੁਰਖ ਜੀ, ਤੁਹਾਡੀ ਸਦਾ ਜੈ ਹੋਵੇ। ਕਿਰਪਾ ਕਰਕੇ ਮੇਰ ਦੀ ਨਜ਼ਰ ਦੇ ਨਾਲ ਸੱਚੇ ਪਾਤਸ਼ਾਹ ਜੀ ਮੈਨੂੰ ਤੱਕੋ।
ਪੂਰਾ ਰੂਪ ਬੇਦਿਨ ਕੇ ਬਸ ਹੋਏ, ਗੁਰੂ ਨਾਨਕ ਯਾਦ ਪੇ ਲੋਕ ਜੋਏ।
ਕਹਿੰਦਾ ਸੱਚੇ ਪਾਤਸ਼ਾਹ ਜੀ, ਸਾਰਿਆਂ ਤੋਂ ਪਹਿਲਾਂ ਹੇ ਅਕਾਲ ਪੁਰਖ ਜੀ, ਤੁਸੀਂ ਵੇਦਿਆਂ ਦੀ ਕੁਲ ਦੇ ਵਿੱਚ ਪੈਦਾ ਹੋਏ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਰੂਪ ਨੂੰ ਸੱਚੇ ਪਾਤਸ਼ਾਹ ਪਹਿਲੇ ਜਾਮੇ ਦੇ ਵਿੱਚ ਤੁਸੀਂ ਧਾਰਨ ਕੀਤਾ, ਲੋਕਾਂ ਬਹੁਤਿਆਂ ਸਾਰਿਆਂ ਦਾ ਪਾਰ ਉਤਾਰਾ ਕੀਤਾ ਤੁਸੀਂ ਸਤਿਗੁਰੂ ਨਾਨਕ ਦੇ ਸਵਰੂਪ ਦੇ ਵਿੱਚ।
ਦਸੋ ਦੇਹ ਜੋਈ ਮਹਾਰਾਜ ਤਾਰੇ, ਉਦਾਰੇ ਕਨੇ ਕੋ ਗਨੇ ਪੁੰਜ ਤਾਰੇ।
ਇਸੇ ਤਰ੍ਹਾਂ ਕਰਦਿਆਂ ਦਿਆਲਪੁਰੀ ਕਹਿੰਦਾ ਕਿ ਤੁਸੀਂ ਇਸ ਵੇਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਦਸਵਾਂ ਸਰੂਪ ਧਾਰਨ ਕੀਤਾ ਹੋਇਆ। ਕਹਿੰਦਾ ਸੱਚੇ ਪਾਤਸ਼ਾਹ ਜੀ,
ਉਦਾਰੇ ਕਨੇ ਕੋ ਗਨੇ ਪੁੰਜ ਤਾਰੇ,
ਅਨੇਕਾਂ ਦਾ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਐਸੇ ਅਨੇਕਾਂ ਦਾ ਤੁਸੀਂ ਸੱਚੇ ਪਾਤਸ਼ਾਹ ਜੀ ਉਧਾਰ ਕੀਤਾ, ਉਹਨਾਂ ਦਾ ਪਾਰ ਉਤਾਰਾ ਕੀਤਾ। ਗਣੇ ਪੁੰਜ ਤਾਰੇ ਪਾਵ ਕੇ ਉਹਨਾਂ ਦੀ ਗਿਣਤੀ ਕੀਤੀ ਨਹੀਂ ਜਾ ਸਕਦੀ। ਗਣੇ ਪੁੰਜ ਤਾਰੇ ਪਾਵ ਕੇ ਤਾਰੇ ਤੇ ਭਾਵੇਂ ਗਿਣੇ ਜਾ ਸਕਦੇ ਨੇ, ਪਰ ਜਿਨ੍ਹਾਂ ਨੂੰ ਤੁਸੀਂ ਤਾਰਿਆ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਆਮ ਤੌਰ ਦੇ ਉੱਤੇ ਆਖਿਆ ਜਾਂਦਾ ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ, ਭਾਵੇਂ ਕਿ ਦੋਵੇਂ ਇੱਕੋ ਹੀ ਗੱਲਾਂ ਨੇ ਪਰ ਇਹਨਾਂ ਦੇ ਭਾਵ ਅਰਥ ਬੜੇ ਵਿਪਰੀਤ ਨੇ, ਬੜੇ ਵੱਖਰੇ ਵੱਖਰੇ ਨੇ। ਤਾਰੇ ਗਿਣੇ ਜਾਤ ਹੈ ਭਾਵ ਇੱਥੋਂ ਇਹ ਹੈ ਇਸ ਪੰਕਤੀ ਤੋਂ ਕਿ ਤਾਰਿਆਂ ਦੀ ਗਿਣਤੀ ਤੇ ਭਾਵੇਂ ਹੋ ਸਕੇ, ਭਾਵੇਂ ਕਿ ਤਾਰੇ ਵੀ ਬੇਸ਼ੁਮਾਰ ਨੇ। ਤਾਰਿਆਂ ਆਕਾਸ਼ਦਿਆਂ ਦੀ ਗਿਣਤੀ ਅੱਜ ਤੱਕ ਕੋਈ ਕਰ ਨਹੀਂ ਸਕਿਆ ਕਿ ਕਿੰਨੇ ਤਾਰੇ ਨੇ, ਬੇਅੰਤ ਨੇ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਪਰ ਵਿਦਵਾਨ ਸੱਜਣ ਕਹਿੰਦੇ ਨੇ ਇਹ ਤੇ ਹੋ ਸਕਦਾ ਕਿ ਕਦੇ ਨਾ ਕਦੇ ਗਿਣਤੀ ਹੋ ਜਾਵੇ ਕਿ ਤਾਰੇ ਕਿੰਨੇ ਨੇ, ਤਾਰੇ ਗਿਣੇ ਜਾਤ ਹੈ। ਸੰਭਵ ਹੈ, ਇਹ ਗੱਲ ਪੋਸੀਬਲ ਹੈ ਕਿ ਕਦੇ ਸਮਾਂ ਪੈਣ ਤੇ ਤਾਰਿਆਂ ਦੀ ਗਿਣਤੀ ਹੋ ਜਾਵੇਗੀ ਕਿ ਤਾਰੇ ਕਿੰਨੇ ਨੇ, ਨਾ ਤਾਰੇ ਗਿਣੇ ਜਾਤ ਹੈ। ਪਰ ਹੇ ਸਤਿਗੁਰੂ ਜੀ, ਜਿਨ੍ਹਾਂ ਮਨੁੱਖਾਂ ਨੂੰ ਤੁਸੀਂ ਤਾਰਿਆ ਉਹਨਾਂ ਦੀ ਗਿਣਤੀ ਕਦੇ ਵੀ ਨਾ ਹੋਈ ਹੈ ਨਾ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਹੋਵੇਗੀ। ਤਾਰੇ ਗਿਣੇ ਜਾਤ ਹੈ, ਆਕਾਸ਼ ਦੇ ਤਾਰੇ ਗਿਣੇ ਜਾ ਸਕਦੇ ਨੇ, ਨਾ ਤਾਰੇ ਗਿਣੇ ਜਾਤ ਹੈ। ਪਰ ਜਿਨ੍ਹਾਂ ਨੂੰ ਤੁਸੀਂ ਰਹਿਮਤ ਦੇ ਨਾਲ, ਕਿਰਪਾ ਦੇ ਨਾਲ ਤਾਰਿਆ ਉਹਨਾਂ ਦੀ ਗਿਣਤੀ ਕਦੇ ਵੀ ਨਹੀਂ ਹੋ ਸਕਦੀ। ਇਸੇ ਤਰ੍ਹਾਂ ਦੀ ਹੁਣ ਜਿਹੜੀ ਬੇਨਤੀ ਹੈ ਉਹ ਕੀਤੀ ਹੈ ਦਿਆਲਪੁਰੀ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਿ ਉਹਨਾਂ ਦੀ ਗਿਣਤੀ ਕੌਣ ਕਰ ਸਕਦਾ ਹੈ ਜਿਨ੍ਹਾਂ ਤੇ ਤੁਸੀਂ ਕਿਰਪਾ ਕੀਤੀ, ਉਹਨਾਂ ਦਾ ਪਾਰ ਉਤਾਰਾ ਕੀਤਾ, ਜਿਨ੍ਹਾਂ ਨੂੰ ਕਿਰਤਾਰਥ ਕੀਤਾ।
ਕਰਿਓ ਪੰਥ ਵੀਰਾਂ ਕੋ ਸਿੰਘ ਹੋਏ, ਮਹਾਂ ਪਾਪ ਕਾਰਿਨ ਕੇ ਮੂਲ ਖੋਏ।
ਸੱਚੇ ਪਾਤਸ਼ਾਹ ਜੀ ਦਸਵੇਂ ਰੂਪ ਦੇ ਵਿੱਚ ਤੁਸੀਂ ਖਾਲਸਾ ਪੰਥ ਦੀ ਸਾਜਨਾ ਕੀਤੀ, ਸੂਰਬੀਰ ਬਹਾਦਰਾਂ ਨੂੰ ਪੈਦਾ ਕੀਤਾ, ਜਿਨ੍ਹਾਂ ਨੇ ਵੱਡੇ ਵੱਡੇ ਪਾਪੀਆਂ ਦਾ ਨਾਸ ਕੀਤਾ, ਉਹਨਾਂ ਦਾ ਮੂਲ ਖਪਾ ਦਿੱਤਾ। ਸਕੇਸ਼ੰ ਸਕਾਸ਼ੰ ਸਦਾ ਸ਼ਸਤਰ ਧਾਰੀ, ਜਪੈ ਨਾਮ ਕੋ ਤੇਜ ਦੀਨੋ ਸੁਪਾਰੀ। ਹੇ ਸੱਚੇ ਪਾਤਸ਼ਾਹ ਜੀ, ਕੇਸਾਂ ਵਾਲਾ ਤੁਸੀਂ ਪੰਥ ਪੈਦਾ ਕੀਤਾ, ਤੁਹਾਡੇ ਪੰਥ ਦੇ ਜਿਹੜੇ ਦਾਸ ਨੇ ਉਹ ਕੇਸਾ ਧਾਰੀ ਨੇ, ਇਸ ਤੋਂ ਇਲਾਵਾ ਤੁਹਾਡੀ ਰਹਿਮਤ ਦੇ ਨਾਲ, ਤੁਹਾਡੀ ਦੱਸੀ ਹੋਈ ਮਰਿਆਦਾ ਦੇ ਨਾਲ ਉਹ ਕਛਹਿਰਿਆਂ ਨੂੰ ਧਾਰਨ ਕਰਦੇ ਨੇ, ਕਛਹਿਰੇ ਪਹਿਨਦੇ ਨੇ, ਇਸ ਤੋਂ ਇਲਾਵਾ ਹਥਿਆਰਾਂ ਦੇ ਧਾਰਨੇ ਨੇ। ਤੁਹਾਡਾ ਪੰਥ ਕੇਸਾ ਧਾਰੀ ਹੈ, ਹਥਿਆਰ ਧਾਰੀ ਹੈ, ਔਰ ਸਮੇਤ ਕਛਹਿਰੇ ਦੇ। ਜਪੈ ਨਾਮ ਕੋ ਤੇਜ ਦੀਨੋ ਸੁਪਾਰੀ। ਹੇ ਅਕਾਲ ਪੁਰਖ ਸਤਿਗੁਰੂ ਜੀ, ਜਿਹੜਾ ਵੀ ਤੁਹਾਡੇ ਨਾਮ ਨੂੰ ਜਪਦਾ ਹੈ, ਤੁਸੀਂ ਕਿਰਪਾ ਕਰਕੇ ਉਹਨੂੰ ਬਹੁਤ ਵੱਡਾ ਤੇਜ ਪ੍ਰਦਾਨ ਕਰ ਦਿਓ, ਤਾਕਤ ਬਖਸ਼ ਦੇ। ਨਹੀਂ ਪੰਥ ਐਸੇ ਕਬੈ ਅਗਰ ਹੋਇਓ, ਦੋਹੋਂ ਲੋਕ ਮੈਂ ਸ਼ੁਕ ਦਾਸਨ ਖੋਇਓ। ਦਿਆਲਪੁਰੀ ਮਹੰਤ ਕਹਿੰਦਾ, ਅਗਲੇ ਪਹਿਲੇ ਸਮੇਂ ਦੇ ਵਿੱਚ ਸੱਚੇ ਪਾਤਸ਼ਾਹ ਜੀ, ਐਸਾ ਪੰਥ ਕਦੇ ਵੀ ਪੈਦਾ ਨਹੀਂ ਹੋਇਆ ਜਿਹੜੇ ਪੰਥ ਨੂੰ ਤੁਸੀਂ ਪ੍ਰਗਟ ਕੀਤਾ। ਸੱਚੇ ਪਾਤਸ਼ਾਹ ਜੀ, ਦੋਹੋਂ ਲੋਕ ਮੈਂ ਸ਼ੋਕ ਦਾਸਨ ਖਾਇਓ, ਤੁਸੀਂ ਦੋਵਾਂ ਹੀ ਲੋਕਾਂ ਦੇ ਵਿੱਚ ਆਪਣੇ ਦਾਸਾਂ ਦੇ ਦੁੱਖਾਂ ਨੂੰ, ਪਾਪਾਂ ਨੂੰ ਕੱਟਦੇ ਹੋ, ਪਾਪ ਕੇ ਦੁਨੀਆਂ ਦੇ ਵਿੱਚ ਵੀ ਭਲਾ ਕਰਦੇ ਹੋ, ਪਰ ਲੋਕ ਦੇ ਵਿੱਚ ਵੀ ਦਾਸਾਂ ਦੀ ਰੱਖਿਆ ਕਰਦੇ ਹੋ, ਸਹਾਇਤਾ ਕਰਦੇ ਹੋ। ਮਹਾ ਤੇਜ ਤਾਰੀ ਮਹਾਯੋਜਵੰਤ, ਮਹਾ ਕਾਜਕਾਰੀ ਮਹਾ ਸ਼ਸਤਰ ਹੰਤੇ। ਤੁਸੀਂ ਬਹੁਤ ਵੱਡੇ ਤੇਜ ਧਾਰੀ ਹੋ, ਤੇਜਸਵੀ ਹੋ, ਇਸ ਤੋਂ ਇਲਾਵਾ ਮਹਾਯੋਜਵੰਤ, ਤੁਹਾਡੇ ਵਿੱਚ ਕਿੰਨੀ ਸਮਰੱਥਾ ਹੈ, ਕਿੰਨੀ ਤਾਕਤ ਹੈ, ਇਹ ਵੀ ਕੋਈ ਕਹੀ ਨਹੀਂ ਜਾ ਸਕਦੀ, ਵੱਡੇ ਬਲਸ਼ਾਲੀ ਹੋ। ਮਹਾ ਕਾਜਕਾਰੀ ਮਹਾ ਸ਼ਸਤਰ ਹੰਤਨ, ਵੱਡੇ ਵੱਡੇ ਕਾਰਨਾਂ ਨੂੰ, ਕੰਮਾਂ ਨੂੰ ਤੁਸੀਂ ਅੰਜਾਮ ਦੇਣ ਵਾਲੇ ਹੋ, ਪੂਰਾ ਕਰਨ ਵਾਲੇ ਹੋ, ਇਸ ਤੋਂ ਇਲਾਵਾ ਮਹਾ ਸ਼ਸਤਰ ਹੰਤਨ, ਸੱਚੇ ਪਾਤਸ਼ਾਹ ਜੀ, ਵੱਡੇ ਵੱਡੇ ਵੈਰੀਆਂ ਦਾ ਦਮਨ ਕਰਨ ਵਾਲੇ ਹੋ, ਨਾਸ ਕਰਤਾ। ਅਰੇ ਕੌਣ ਆਗੇ ਤਿਹੂ ਲੋਕ ਮਾਹੀ, ਰੱਖੋ ਦਾਸ ਲਾਜੇ ਮਿਟੋ ਦੁੰਦ ਜਾਹੀ। ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਕੌਣ ਅਰੇ ਆਗੇ, ਤੁਹਾਡੇ ਸਾਹਮਣੇ ਕੌਣ ਅੜ ਸਕਦਾ, ਕੋਈ ਵੀ ਤੁਹਾਡੇ ਸਾਹਮਣੇ ਅੜ ਨਹੀਂ ਸਕਦਾ, ਤਿੰਨਾਂ ਹੀ ਲੋਕਾਂ ਦੇ ਵਿੱਚ, ਕਿਉਂਕਿ ਵਿਦਵਾਨਾਂ ਨੇ ਤਿੰਨ ਲੋਕ ਮੰਨੇ ਨੇ, ਆਕਾਸ਼ ਲੋਕ, ਮਾਤ ਲੋਕ ਤੇ ਪਤਾਲ ਲੋਕ, ਜਿਹੜੇ ਤਿੰਨ ਲੋਕ ਨੇ ਇਸ ਤਰ੍ਹਾਂ ਮੰਨੇ ਜਾਂਦੇ ਨੇ। ਆਮ ਤੌਰ ਦੇ ਉੱਤੇ ਇੱਕ ਨੂੰ ਆਕਾਸ਼ ਲੋਕ ਆਖਿਆ ਜਾਂਦਾ, ਜਿਹਨੂੰ ਅਸੀਂ ਇਸ਼ਾਰੇ ਦੇ ਨਾਲ ਉੱਪਰਲਾ ਲੋਕ ਕਹਿ ਦਿੰਦੇ ਹਾਂ, ਆਕਾਸ਼ ਦੇ ਵਿੱਚ ਵੀ ਕੋਈ ਲੋਕ ਹੈ। ਇਸੇ ਤਰੀਕੇ ਦੇ ਨਾਲ ਮਾਤ ਲੋਕ ਹੈ, ਜਿੱਥੇ ਪ੍ਰਿਥਵੀ ਹੈ, ਜਿੱਥੇ ਅਸੀਂ ਸਾਰੇ ਬੈਠੇ ਹਾਂ, ਜਿਉਂਦੇ ਹਾਂ, ਸਭ ਕੁਝ ਕਰਦੇ ਹਾਂ, ਇਹਨੂੰ ਮਾਤ ਲੋਕ ਆਖਿਆ ਜਾਂਦਾ ਹੈ। ਇਸ ਤੋਂ ਇਲਾਵਾ ਇੱਕ ਪਤਾਲ ਲੋਕ ਵੀ ਕਥਨ ਕੀਤਾ ਹੋਇਆ ਹੈ, ਜਿਹੜਾ ਕਿ ਥੱਲੇ ਹੈ, ਜ਼ਮੀਨ ਦੇ ਥੱਲੇ। ਇਸ ਤਰ੍ਹਾਂ ਤਿੰਨ ਲੋਕ ਮੰਨੇ ਗਏ ਨੇ, ਉਹਨਾਂ ਦਾ ਪ੍ਰਮਾਣ ਦਿੱਤਾ ਹੈ ਦਿਆਲਪੁਰੀ ਮਹੰਤ ਨੇ। ਕਹਿੰਦਾ ਕਿ ਤਿੰਨੇ ਹੀ ਲੋਕਾਂ ਦੇ ਵਿੱਚ ਸੱਚੇ ਪਾਤਸ਼ਾਹ ਜੀ, ਤੁਹਾਡੇ ਸਾਹਮਣੇ ਕੋਈ ਅੜ ਨਹੀਂ ਸਕਦਾ। ਰੱਖੋ ਦਾਸ ਲਾਜੈ ਮਿਟੈ ਦੁੰਦ ਜਾਹੀ। ਇਹ ਸੱਚੇ ਪਾਤਸ਼ਾਹ ਜੀ, ਦਾਸਾਂ ਦੀ ਲਾਜ ਰੱਖਦੇ ਹੋ, ਜਿਨ੍ਹਾਂ ਦੇ ਦੁੰਦ ਮਿਟ ਜਾਂਦੇ ਨੇ। ਮਹਾਮਾਰ ਮੋਹ ਅਹੋ ਪੰਖ ਰਾਜ, ਸਦਾ ਜੈ ਸ਼੍ਰੇ ਸਾਜ। ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਜਿਹੜਾ ਮੋਹ ਹੈ ਉਹ ਬਹੁਤ ਵੱਡਾ ਇੱਕ ਸਰਪ ਦੀ ਨਿਆਈ ਹੈ, ਤੇ ਤੁਸੀਂ ਪੰਖ ਰਾਜ, ਪੰਖ ਰਾਜ ਤੋਂ ਭਾਵ ਹੈ ਗਰੜ, ਜਿਹਨੂੰ ਕਿ ਪੰਛੀਆਂ ਦਾ ਰਾਜਾ ਮੰਨਿਆ ਜਾਂਦਾ ਹੈ, ਭਾਵ ਕਿ ਜਿਹੜਾ ਮੋਹ ਹੈ ਇੱਕ ਬਹੁਤ ਵੱਡੇ ਵਿਸ਼ਾਲ ਸਰਪ ਦੀ ਤਰ੍ਹਾਂ ਹੈ, ਸੱਪ ਦੀ ਨਿਆਈ ਹੈ, ਤੇ ਤੁਸੀਂ ਉਸ ਸੱਪ ਨੂੰ ਮਾਰਨ ਵਾਲੇ ਇੱਕ ਗਰੜ ਹੋ। ਸਦਾ ਜੈ ਸ਼੍ਰੇਹ ਸਾਜਨ। ਹੇ ਸੱਚੇ ਪਾਤਸ਼ਾਹ ਜੀ, ਤੁਹਾਡੀ ਸਦਾ ਜੈ ਹੋਵੇ, ਤੁਸੀਂ ਕਲਿਆਣ ਦੇ ਦਾਤੇ ਹੋ। ਛਕੈ ਚੈਲ ਛਾਜ ਛਬਨ ਛੇਤ ਛਤਰੀ। ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਫੱਬ ਰਹੇ ਹੋ ਬੜੇ ਸੁੰਦਰ ਸ਼ੋਭਨੀਕ ਹੋ ਕੇ, ਤੇ ਰਣ ਦੇ ਵਿੱਚ ਛੇਤਰ ਦੇ ਵਿੱਚ ਭਾਵ ਕੇ ਛਤਰੀ ਹੋ ਕੇ ਛਬੀ ਬਹੁਤ ਵੱਡੀ ਨੂੰ ਪ੍ਰਕਾਸ਼ਮਾਨ ਕਰਦੇ ਹੋ। ਛਮਾ ਛੇਵ ਛੋਨੀ ਛੁਬੈ ਛੋਭ ਅਤਰੀ। ਇਸ ਦਾ ਪਾਵੇ ਹੈ ਕਿ ਖਿਮਾ ਤੇ ਖੇਮ ਭਾਵ ਕੇ ਕਲਿਆਣ ਦੇ ਦਾਤੇ ਹੋ ਧਰਤੀ ਦੇ ਉੱਤੇ, ਜਾਂ ਫਿਰ ਇਹਦਾ ਅਰਥ ਇਹ ਵੀ ਲੱਗ ਸਕਦਾ ਕਿ ਧਰਤੀ ਦੇ ਵਾਂਗੂ ਖਿਮਾ ਦੇ ਸਰੂਪ ਦੇ ਮੁਕਤੀ ਦੇ ਦਾਤੇ ਹੋ। ਮਲੇ ਛਣ ਲਛਣ ਛਹਿਰਾ ਚ ਸਵਛਣ, ਇਸ ਤੋਂ ਅੱਗੇ ਦਿਆਲਪੁਰੀ ਮਹੰਤ ਕਹਿੰਦਾ ਹੈ, ਜੋ ਤੁਸਾਂ ਦੇ ਨਾਲ ਗੁੱਸਾ ਕਰੇ ਉਹਨੂੰ ਸੱਚੇ ਪਾਤਸ਼ਾਹ ਜੀ ਸ਼ੋਭ ਦੇਣ ਵਾਲੇ ਸੂਰਮੇ ਹੋ, ਪਾਵ ਕੇ ਜਿਹੜਾ ਦ੍ਵੈਤ ਕਰਦਾ ਹੈ ਉਹਦੇ ਨਾਸ਼ ਕਰਤਾ ਹੋ। ਲਖੋ ਵੀਰ ਰੂਪੰ ਬਸੋ ਦਾਸ ਬਚੰ, ਅੱਗੇ ਦਿਆਲਪੁਰੀ ਬਿਆਨ ਕਰਦਾ ਹੈ ਕਿ ਲੱਖਾਂ ਹੀ ਮਲੇਸ਼ਾਂ ਦਾ ਨਾਸ਼ ਕਰਨ ਵਾਲੇ ਹੋ ਤੇ ਸਵੱਛਾਂ ਭਾਵ ਕੇ ਸੰਤਾਂ ਜਾਂ ਪਵਿੱਤਰਾਂ ਦੀ ਰੱਖਿਆ ਕਰਨ ਵਾਲੇ ਹੋ। ਇਸ ਤੋਂ ਇਲਾਵਾ ਆਪ ਦਾ ਵੀਰ ਰੂਪ ਦਾਸ ਦੇ ਹਿਰਦੇ ਦੇ ਵਿੱਚ ਵਸ ਕੇ ਲੱਸਦਾ ਹੈ, ਭਾਵ ਕੇ ਹਿਰਦੇ ਨੂੰ ਸਰ ਸਬਜ ਕਰਦਾ ਹੈ। ਸਰੂਪ ਅਨੂਪ ਮਹਾਪੂਪ ਪੂਪ, ਉਦਾਰੋ ਪ੍ਰਭੂ ਜੋ ਧਰੇ ਮੋਹ ਕੂਪ। ਦਿਆਲਪੁਰੀ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਤੁਹਾਡਾ ਸਰੂਪ ਅਨੁਪਮ ਹੈ। ਅਨੁਪਮ ਉਸ ਨੂੰ ਆਖਿਆ ਜਾਂਦਾ ਜਿਹਦੀ ਉਪਮਾ ਬਿਆਨ ਨਾ ਕੀਤੀ ਜਾ ਸਕਦੀ ਹੋਵੇ, ਭਾਵ ਕਿ ਤੁਹਾਡਾ ਸਰੂਪ ਅਨੁਪਮ ਹੈ ਜਿਹਦੀ ਉਪਮਾ ਕੋਈ ਬਿਆਨ ਨਹੀਂ ਕਰ ਸਕਦਾ। ਮਹਾਭੂਪ ਭੂਪੰ, ਬੜੇ ਵੱਡੇ ਵੱਡੇ ਰਾਜਿਆਂ ਦੇ ਵੀ ਤੁਸੀਂ ਮਹਾਰਾਜੇ ਹੋ। ਉਧਾਰੋ ਪ੍ਰਭੂ ਜੋ ਪਰੇ ਮੋਹ ਕੂਪੰ, ਉਹਨਾਂ ਦਾ ਉਧਾਰ ਕਰਦੇ ਹੋ, ਉਹਨਾਂ ਦਾ ਕਲਿਆਣ ਕਰਦੇ ਹੋ ਜਿਹੜੇ ਕਿ ਮੋਹ ਦੇ ਖੂਹ ਦੇ ਵਿੱਚ ਡਿੱਗੇ ਹੋਏ ਨੇ। ਨਸ਼ੇਸ਼ੰ ਦਨੇਸ਼ੰ ਜਲੇਸ਼ੰ ਤਨੇਸ਼ੰ, ਰਹਿ ਵਿੱਚ ਆਗਿਆ ਸੋਯਾਦ ਸ਼ਰੇਸ਼ੰ। ਕਹਿੰਦਾ ਹੈ ਦਿਆਲਪੁਰੇ ਕਿ ਸਾਰੇ ਦੇ ਸਾਰੇ ਤੁਹਾਡੀ ਆਗਿਆ ਦੇ ਵਿੱਚ ਹੀ ਸੱਚੇ ਪਾਤਸ਼ਾਹ ਜੀ ਰਹਿੰਦੇ ਨੇ। ਨਸ਼ੇਸ਼ੰ, ਨਸ਼ੇਸ਼ੰ ਤੋਂ ਭਾਵ ਹੈ ਕਿ ਚੰਦਰਮਾ ਜਿਹੜਾ ਕਿ ਰਾਤ ਦਾ ਮਾਲਕ ਹੈ ਉਹ ਵੀ ਤੁਹਾਡੀ ਆਗਿਆ ਦੇ ਵਿੱਚ ਚੱਲਦਾ ਹੈ। ਇਸ ਤੋਂ ਇਲਾਵਾ ਦਨੇਸ਼ੰ, ਦਨੇਸ਼ੰ ਆਖਿਆ ਜਾਂਦਾ ਹੈ ਸੂਰਜ ਨੂੰ, ਸੂਰਜ ਵੀ ਤੁਹਾਡੀ ਆਗਿਆ ਦੇ ਵਿੱਚ ਹੀ ਚੱਲਦਾ ਹੈ। ਇਸ ਤੋਂ ਇਲਾਵਾ ਜਲੇਸ਼ੰ, ਜਲ ਦਾ ਦੇਵਤਾ ਜਿਹੜਾ ਹੈ ਵਰਣ, ਉਹ ਵੀ ਤੁਹਾਡੇ ਹੁਕਮ ਦੇ ਵਿੱਚ ਹੀ ਚੱਲਦਾ ਹੈ। ਇਸ ਤੋਂ ਇਲਾਵਾ ਧਨੇਸ਼ੰ, ਧਨ ਦਾ ਦੇਵਤਾ ਜਿਹਨੂੰ ਮੰਨਿਆ ਗਿਆ ਹੈ, ਕੁਬੇਰ ਨੂੰ ਧਨ ਦਾ ਦੇਵਤਾ ਮੰਨਦੇ ਨੇ, ਇਸ ਕਰਕੇ ਕੁਬੇਰ ਉਹ ਵੀ ਸੱਚੇ ਪਾਤਸ਼ਾਹ ਜੀ ਤੁਹਾਡੀ ਆਗਿਆ ਦੇ ਵਿੱਚ ਚੱਲਦਾ ਹੈ। ਰਹਿ ਬੀਚ ਆਗਿਆ ਸੋਯਾਦੰ ਸੁਰੇਸ਼ੰ, ਭਾਵ ਕੇ ਸਾਰੇ ਦੇ ਸਾਰੇ ਜਿੰਨੇ ਵੀ ਦੇਵਤੇ ਨੇ ਸਮੇਤ ਰਾਜੇ ਇੰਦਰ ਦੇ, ਉਹ ਸਾਰੇ ਦੇ ਸਾਰੇ ਤੁਹਾਡੀ ਆਗਿਆ ਦੇ ਵਿੱਚ, ਤੁਹਾਡੇ ਹੁਕਮ ਦੇ ਵਿੱਚ ਹੀ ਚੱਲਦੇ ਨੇ। ਪਗੰ ਪੰਕਜੰ ਪ੍ਰੇਮ ਪਾਗੇ ਪਰੇ ਹੈ, ਜਪੈ ਨਾਮ ਪੈ ਸਿੰਧ ਤੇਈ ਤਰੇ ਹੈ। ਸੱਚੇ ਪਾਤਸ਼ਾਹ ਜੀ ਜਿਹੜੇ ਵੀ ਤੁਹਾਡੇ ਚਰਨਾਂ ਦੀ ਸਰਨ ਨੂੰ ਧਾਰਨ ਕਰਦੇ ਨੇ, ਜਿਨ੍ਹਾਂ ਦਾ ਮਨ ਵੀ ਤੁਹਾਡੇ ਪ੍ਰੇਮ ਦੇ ਵਿੱਚ ਰੰਗਿਆ ਜਾਂਦਾ ਹੈ, ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਜਪੈ ਨਾਮ ਪੈ ਸਿੰਧ ਤੇਈ ਤਰ੍ਹਾਂ ਹੈ, ਜਿਹੜੇ ਵੀ ਭੈ ਦੇ ਨਾਲ ਡਰ ਦੇ ਨਾਲ ਸੱਚੇ ਪਾਤਸ਼ਾਹ ਜੀ ਤੁਹਾਡੇ ਨਾਮ ਨੂੰ ਧਾਰਨ ਕਰਦੇ ਨੇ, ਜਪਦੇ ਨੇ, ਉਹ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ। ਅਮੰਦ ਮੁਕੰਦ ਬਿਲੰਦ ਆਨੰਦ, ਨਮੋ ਲੇ ਹੋ ਮੇਰੀ ਕਰੋ ਹਾਥ ਬੰਦ। ਕਹਿੰਦਾ ਤੁਸੀਂ ਅਮੰਦੰ ਹੋ, ਇੰਨਾ ਵੱਡਾ ਤੁਹਾਡਾ ਤੇਜ ਹੈ ਜਿਹਨੂੰ ਕੋਈ ਮੰਦਾ ਨਹੀਂ ਪਾ ਸਕਦਾ, ਜਿਹਨੂੰ ਕੋਈ ਫਿੱਕਾ ਨਹੀਂ ਪਾ ਸਕਦਾ। ਮੁਕੰਦੰ, ਮੁਕੰਦਨ ਤੋਂ ਭਾਵ ਹੈ ਤੁਸੀਂ ਮੁਕਤੀ ਦਾਤੇ ਹੋ। ਇਸ ਤੋਂ ਇਲਾਵਾ ਅੱਗੇ ਕਹਿੰਦਾ ਬਿਲੰਦੰ, ਇਸ ਤੋਂ ਇਲਾਵਾ ਤੁਸੀਂ ਇੰਨੇ ਵਿਸ਼ਾਲ ਹੋ ਜਿਹਦੀ ਕੋਈ ਲਖਤਾ ਨਹੀਂ ਕਰ ਸਕਦਾ। ਅੱਗੇ ਕਹਿੰਦਾ ਆਨੰਦੰ, ਤੁਸੀਂ ਆਨੰਦ ਸਰੂਪ ਹੈ, ਭਾਵ ਕੇ ਜਿੰਨਾ ਵੱਡਾ ਤੁਸੀਂ ਆਨੰਦ ਕਿਸੇ ਨੂੰ ਦੇ ਸਕਦੇ ਹੋ ਉਹ ਕੋਈ ਦੂਜਾ ਨਹੀਂ ਦੇ ਸਕਦਾ। ਇਸ ਤਰੀਕੇ ਦੇ ਨਾਲ ਤੁਸੀਂ ਅਮੰਦੰ ਹੋ, ਤੁਸੀਂ ਮੁਕੰਦੰ ਹੋ, ਤੁਸੀਂ ਬਿਲੰਦੰ ਹੋ ਔਰ ਆਨੰਦੰ ਹੋ। ਕਹਿੰਦਾ ਨਮੋ ਲੇਹ ਮੇਰੀ ਕਰੋ ਹੱਥ ਬੰਦੰ। ਦਿਆਲਪੁਰੀ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਚਰਨਾਂ ਦੇ ਵਿੱਚ ਨਮਸਕਾਰ ਕਰਦਾ ਹਾਂ, ਹੱਥ ਜੋੜ ਕੇ ਕਿਰਪਾ ਕਰਕੇ ਮੇਰੀ ਕੀਤੀ ਹੋਈ ਨਮਸਕਾਰ ਨੂੰ ਤੁਸੀਂ ਪ੍ਰਵਾਨ ਕਰੋ। ਬਿਨ ਪ੍ਰਸ਼ੰਸਾ ਸਾਧ ਤੇ ਸੁਣ ਹੱਸੇ ਕਿਰਪਾਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦਿਆਲਪੁਰੀ ਸਾਧ ਨੇ ਇਸ ਤਰ੍ਹਾਂ ਦੀ ਪ੍ਰਸ਼ੰਸਾ ਬਿਆਨ ਕੀਤੀ, ਸੁਣ ਹੱਸੇ ਕਿਰਪਾਲਾ ਤੇ ਕਿਰਪਾਲੂ ਸਤਿਗੁਰੂ ਗੋਬਿੰਦ ਸਿੰਘ ਜੀ ਬਹੁਤ ਜ਼ੋਰ ਦੇ ਨਾਲ ਹੱਸੇ।
ਦਿਆਲਪੁਰੀ ਕਹੋ ਕਾਜ ਕਿਆ ਚੱਲ ਆਏ ਤਾਲਾ, ਪਹੁੰਚੋ ਜੰਗਲ ਦੇਸ਼ ਮੈਂ ਤਾਜ ਕਰ ਘਰ ਬਾਰਾ।
ਸਤਿਗੁਰੂ ਜੀ ਕਹਿੰਦੇ ਨੇ ਹੇ ਦਿਆਲਪੁਰੀ, ਕਾਹਦੇ ਵਾਸਤੇ ਚੱਲ ਕੇ ਏਡੀ ਦੂਰ ਛੇਤੀ ਪਹੁੰਚਿਆ। ਸਤਿਗੁਰੂ ਜੀ ਕਹਿੰਦੇ ਨੇ ਕਿ ਜੰਗਲ ਦੇ ਮਾਲਵੇ ਦੇ ਇਲਾਕੇ ਦੇ ਵਿੱਚ ਆਪਣੀ ਨਗਰੀ ਨੂੰ ਛੱਡ ਕੇ ਪਹੁੰਚ ਗਿਆ ਹੈ, ਆਪਣੇ ਘਰ ਦਾ ਤਿਆਗ ਕੀਤਾ, ਕੀ ਕਾਰਨ ਹੈ, ਤੂੰ ਸਾਡੇ ਤੱਕ ਕਿਵੇਂ ਪਹੁੰਚਿਆ?
ਕਹਾਂ ਕਾਮਨਾ ਔਰ ਪਈ ਕਿਆ ਮਤੋ ਵਿਚਾਰਾ।
ਸਤਿਗੁਰੂ ਜੀ ਦਿਆਲਪੁਰੀ ਨੂੰ ਕਹਿੰਦੇ ਨੇ ਤੇਰੇ ਮਨ ਦੀ ਕਾਮਨਾ ਕੀ ਹੈ, ਤੇਰੇ ਮਨ ਦੇ ਵਿੱਚ ਇੱਛਾ ਕੀ ਹੈ, ਤੇਰਾ ਮਤ ਕੀ ਹੈ, ਤੇਰਾ ਵਿਚਾਰ ਕੀ ਹੈ, ਉਹ ਪ੍ਰਗਟ ਕਰ।
ਸੁਣ ਤਸਾਦ ਬੋਲਿਓ ਬਿਨ ਜਹ ਪਾਇਤ ਪਾਪਾ, ਸਾਹਿਬ ਜ਼ਾਦੇ ਹੱਥ ਕਰੇ ਤਿਸ ਕੋ ਤੁਮ ਸਰਾਪਾ।
ਦਿਆਲਪੁਰੀ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ, ਜਿਸ ਨਗਰੀ ਦੇ ਵਿੱਚ ਤੁਹਾਡੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ, ਸੱਚੇ ਪਾਤਸ਼ਾਹ ਜੀ, ਉਸ ਨਗਰੀ ਨੂੰ ਤੁਸੀਂ ਕ੍ਰੋਧ ਦੇ ਵਿੱਚ ਆਣ ਕੇ ਸਰਾਪ ਦੇ ਦਿੱਤਾ।
ਤਾਂ ਬਾਸ ਮੇਰੋ ਹੈ ਸਿੱਖ ਸੇਵਕ ਕੇ, ਸੁਣਿਓ ਆਪ ਕੋ ਸਰਾਪ ਕੋ ਧਰ ਕਰ ਡਰ ਤੇਈ।
ਸੱਚੇ ਪਾਤਸ਼ਾਹ ਜੀ, ਜਿਸ ਸਰੰਦ ਸ਼ਹਿਰ ਨੂੰ ਤੁਸੀਂ ਸਰਾਪ ਦਿੱਤਾ ਹੈ, ਸੱਚੇ ਪਾਤਸ਼ਾਹ ਜੀ, ਮੇਰਾ ਵਾਸਾ ਵੀ ਉੱਥੇ ਹੈ, ਭਾਵ ਕਿ ਮੈਂ ਵੀ ਸਰੰਦ ਦਾ ਰਹਿਣ ਵਾਲਾ ਹਾਂ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਜੀ, ਤੁਹਾਡੇ ਬਹੁਤ ਸਾਰੇ ਜਿਹੜੇ ਸਿੱਖ ਸੇਵਕ ਨੇ ਉਹ ਵੀ ਸਰੰਦ ਨਗਰ ਦੇ ਵਿੱਚ ਵਸਦੇ ਨੇ। ਸੱਚੇ ਪਾਤਸ਼ਾਹ ਜੀ, ਤੁਹਾਡੇ ਸਰਾਪ ਦੇ ਬਚਨ ਨੂੰ ਅਸੀਂ ਸਾਰਿਆਂ ਨੇ ਸੁਣਿਆ ਤੇ ਸੱਚੇ ਪਾਤਸ਼ਾਹ ਜੀ, ਅਸੀਂ ਬਹੁਤ ਡਰੇ ਹਾਂ।
ਮਿਲ ਆਏ ਮੁਝ ਪਾਸ ਬਹੁ ਤਿੰਨਹੂ ਕੋ ਪ੍ਰੇਰਾ, ਬਖਸ਼ਾਵਣ ਹਿਤ ਸਭ ਕਯੋ ਤਜ ਆਇਓ ਡੇਰਾ।
ਸੱਚੇ ਪਾਤਸ਼ਾਹ ਜੀ, ਸਰੰਦ ਦੇ ਵਿੱਚ ਜਿੰਨੇ ਵੀ ਤੁਹਾਡੇ ਸਿੱਖ ਸੇਵਕ ਨੇ, ਜਿਹੜੇ ਤੁਹਾਡੇ ਚਰਨਾਂ ਦੇ ਵਿੱਚ ਸ਼ਰਧਾ ਨੂੰ ਧਾਰਨ ਕਰਦੇ ਨੇ, ਤੁਹਾਡੇ ਸਰਾਪ ਨੂੰ ਸੁਣ ਕੇ ਸਾਰੇ ਦੇ ਸਾਰੇ ਬੜੇ ਡਰੇ ਨੇ, ਸਾਰੇ ਮੇਰੇ ਕੋਲ ਸੱਚੇ ਪਾਤਸ਼ਾਹ ਜੀ ਪਹੁੰਚੇ ਸੀ ਤੇ ਉਹਨਾਂ ਨੇ ਆਖਿਆ ਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਕੇ ਜੋ ਸਤਿਗੁਰਾਂ ਦੇ ਵੱਲੋਂ ਸਰੰਦ ਨੂੰ ਸਰਾਪ ਹੋਇਆ ਉਹ ਬਖਸ਼ਾ ਲੋ, ਉਹਨਾਂ ਸਾਰਿਆਂ ਦਾ ਪ੍ਰੇਰਿਆ ਹੋਇਆ ਏ। ਸੱਚੇ ਪਾਤਸ਼ਾਹ ਜੀ, ਮੈਂ ਬਖਸ਼ਬੰਦੀ ਮੰਗਣ ਦੇ ਵਾਸਤੇ ਸੱਚੇ ਪਾਤਸ਼ਾਹ ਜੀ ਆਪਣੇ ਡੇਰੇ ਨੂੰ ਛੱਡ ਕੇ ਆਇਆ।
ਸ਼ਰਨ ਪਰਿਓ ਮੈਂ ਆਣ ਕਰ ਬਹੁ ਨਰਨ ਸਮੇਤਾ, ਕਿਰਪਾ ਕਰੋ ਉਚਰੋ ਤਥਾ ਜਿਮ ਰਹਿ ਨਕੇਤਾ।
ਸੱਚੇ ਪਾਤਸ਼ਾਹ ਜੀ, ਮੈਂ ਤੁਹਾਡੇ ਚਰਨਾਂ ਦੀ ਸਰਨ ਦੇ ਵਿੱਚ ਆਣ ਕੇ ਡਿੱਗਿਆ ਹਾਂ, ਮੇਰੇ ਤੇ ਰਹਿਮ ਕਰੋ, ਮੇਰੇ ਤੇ ਕਿਰਪਾ ਸੱਚੇ ਪਾਤਸ਼ਾਹ ਜੀ ਧਾਰਨ ਕਰੋ। ਉਚਰੋ ਤਥਾ ਜਿਮ ਰਹਿ ਨਕੇਤਾ। ਸੱਚੇ ਪਾਤਸ਼ਾਹ ਜੀ, ਐਸਾ ਸ਼ੁਭ ਬਚਨ ਤੁਸੀਂ ਕਿਰਪਾ ਕਰਕੇ ਆਪਣੇ ਸ੍ਰੀ ਮੁਖ ਤੋਂ ਉਚਾਰਨ ਕਰੋ ਤਾਂ ਕਿ ਸੱਚੇ ਪਾਤਸ਼ਾਹ ਜੀ, ਮੇਰਾ ਡੇਰਾ, ਮੇਰਾ ਘਰ ਬਰਬਾਦ ਨਾ ਹੋਵੇ। ਸੱਚੇ ਪਾਤਸ਼ਾਹ ਜੀ, ਮੇਰੇ ਤੇ ਰਹਿਮਤ ਕਰੋ। ਇਸ ਤਰੀਕੇ ਦੇ ਨਾਲ ਉਸ ਮਹੰਤ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ।
ਸੀਤਲਪੁਰੀ ਦਾ ਚੇਲਾ ਦਿਆਲਪੁਰੀ ਕਰਦਾ ਬੈਠ ਕੇ ਪਾਸ ਅਰਦਾਸ, ਗੁਰਜੀ ਦਿੱਤਾ ਤੁਸਾਂ ਸਰਾਪ ਸਰੰਦ ਤਾਈ ਹੋਏ ਜਾਏਗਾ ਉਸ ਦਾ ਨਾਸ, ਗੁਰਜੀ ਮੇਰੇ ਵਾਸਤੇ ਹੁਕਮ ਹਜੂਰ ਦਾ ਕੀ ਉਸੇ ਸ਼ਹਿਰ ਮੇਰਾ ਵੀ ਵਾਸ, ਗੁਰਜੀ ਮੈਨੂੰ ਬਖਸ਼ ਲੈਣਾ ਕਰਤਾਰ ਸਿੰਘਾ, ਮੈਂ ਗਰੀਬ ਹਾਂ ਆਪ ਦਾ ਦਾਸ, ਗੁਰਜੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ, ਮਹੰਤ ਨੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ, ਮੈਂ ਤੁਹਾਡਾ ਗਰੀਬੜਾ ਨਿਮਾਣਾ ਦਾਸ ਹਾਂ, ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਮੇਰੇ ਤੇ ਰਹਿਮ ਕਰੋ।
ਸੁਣੇ ਨਮਰ ਬਚ ਸਾਧ ਕੇ ਕਰ ਕਿਰਪਾ ਬਖਾਨਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਿਮਰਤਾ ਵਾਲੇ ਬਚਨ ਜਦੋਂ ਉਸ ਸਾਧ ਦੇ ਸੁਣੇ ਤੇ ਫਿਰ ਸਤਿਗੁਰਾਂ ਨੇ ਬਚਨ ਕੀਤਾ।
ਕਹਿੰਦੇ ਨੇ ਮਿਲਿਓ ਆਣ ਬਖਸ਼ਿਓ ਤੁਜੈ ਪਹੁੰਚੋ ਨਿਜ ਥਾਨਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਆਣ ਕੇ ਮਿਲ ਗਿਆ ਹੈ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਬਖਸ਼ਿਆ ਜਾਵੇਗਾ, ਤੂੰ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰ, ਤੇਰਾ ਡੇਰਾ ਤੇਰਾ ਘਰ ਬਰਬਾਦ ਨਹੀਂ ਹੋਏਗਾ।
ਚੜ ਕੋਠੇ ਪਰ ਖਰੇ ਹੋਏ ਲੈ ਸੰਖ ਬਜਾਵੋ।
ਸਤਿਗੁਰੂ ਜੀ ਕਹਿੰਦੇ ਨੇ ਤੂੰ ਜਾ ਕੇ ਸਰੰਦ ਨਗਰ ਦੇ ਵਿੱਚ ਇਹ ਕੰਮ ਕਰਨਾ ਹੈ, ਆਪਣੇ ਘਰ ਦੇ ਕੋਠੇ ਦੇ ਉੱਤੇ ਚੜ ਜਾਵੇਂ, ਉੱਚੀ ਸਾਰੀ ਜ਼ੋਰ ਦੇ ਨਾਲ ਸੰਖ ਵਜਾਵੇਂ।
ਜਹ ਜਹ ਤੇਰੀ ਸੇਵਕੀ ਤਹ ਤਿਨ ਸੁਣਾਵੋ,
ਭਾਵ ਕੇ ਜਿੱਥੋਂ ਤੱਕ ਤੇਰੇ ਹੋਰ ਵੀ ਚੇਲੇ ਰਹਿੰਦੇ ਨੇ ਉਹਨਾਂ ਦੇ ਕੰਨਾਂ ਤੱਕ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੰਖ ਦੀ ਧੁਨੀ ਆਵਾਜ਼ ਪਹੁੰਚ ਜਾਵੇਗੀ ਤੇ ਉਹ ਵੀ ਬਚ ਰਹਿਣਗੇ।
ਜਹ ਜਹ ਪਹੁੰਚੈ ਸੰਖ ਧੁਨ ਤਹ ਤਹ ਰਹਿ ਬਸਾ,
ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਸੰਖ ਵਜਾਉਣਾ ਹੈ ਕੋਠੇ ਦੇ ਉੱਤੇ ਚੜ ਕੇ, ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੇ ਸੰਖ ਦੀ ਆਵਾਜ਼ ਜਿੱਥੋਂ ਜਿੱਥੋਂ ਤੱਕ ਪਹੁੰਚ ਜਾਵੇਗੀ ਉਥੋਂ ਉਥੋਂ ਤੱਕ ਸਤਿਗੁਰੂ ਜੀ ਕਹਿੰਦੇ ਨੇ ਕਿ ਨਗਰੀ ਵਸਦੀ ਰਹੇਗੀ, ਕਿਸੇ ਦਾ ਘਰ ਵੀ ਬਰਬਾਦ ਨਹੀਂ ਹੋਵੇਗਾ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿੱਥੇ ਤੇਰੇ ਸੰਖ ਦੀ ਆਵਾਜ਼ ਨਹੀਂ ਜਾਏਗੀ ਉਥੇ ਸਾਰਿਆਂ ਦਾ ਵਿਨਾਸ਼ ਹੋਏਗਾ।
ਕਹਿੰਦੇ ਨੇ ਅਪਰ ਪੁਰੀ ਫਿਟ ਕਰਨ ਕਰੀ ਹੋਏ ਸ਼ੀਘਰ ਵਿਨਾਸ਼ਾ,
ਸਤਿਗੁਰੂ ਜੀ ਕਹਿੰਦੇ ਨੇ ਕਿ ਬਾਕੀ ਸਾਰੀ ਦੀ ਸਾਰੀ ਨਗਰੀ ਫਿਟਕਾਰੀ ਗਈ ਹੈ, ਉਹਨਾਂ ਦਾ ਵਿਨਾਸ਼ ਹੋਵੇਗਾ, ਪਰ ਜਿੱਥੋਂ ਤੱਕ ਤੇਰੇ ਸੰਖ ਦੀ ਆਵਾਜ਼ ਪਹੁੰਚੇਗੀ ਉਥੋਂ ਤੱਕ ਸਾਰਿਆਂ ਦਾ ਬਚਾਅ ਹੋਵੇਗਾ, ਬਾਕੀਆਂ ਦੀ ਬਰਬਾਦੀ ਹੋਵੇਗੀ। ਹੁਣ ਸੰਖ ਵਜਾਉਣ ਦੇ ਵਿੱਚ ਤੇ ਆਵਾਜ਼ ਪਹੁੰਚਣ ਦੇ ਵਿੱਚ ਕੋਈ ਵੀ ਆਸ਼ਾ ਨਹੀਂ ਹੈ। ਦਰਅਸਲ ਗੱਲ ਹੁੰਦੀ ਹੈ ਸਤਿਗੁਰਾਂ ਦੇ ਬਚਨ ਕਹਿਣ ਦੀ, ਭਾਵ ਕਿ ਸਤਿਗੁਰਾਂ ਨੇ ਬਚਨ ਕੀ ਕੀਤਾ ਹੈ। ਸਤਿਗੁਰਾਂ ਨੇ ਬਚਨ ਕੀਤਾ ਹੈ ਕਿ ਆਵਾਜ਼ ਜਿੱਥੋਂ ਤੱਕ ਪਹੁੰਚੇਗੀ ਉਹਨਾਂ ਦਾ ਬਚਾਅ ਹੋਵੇਗਾ, ਸੰਖ ਵੱਜੇ ਜਾਂ ਨਾ ਵੱਜੇ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਗੱਲ ਹੈ ਸਤਿਗੁਰਾਂ ਦੇ ਬਚਨ ਦੇ। ਜਿਸ ਤਰ੍ਹਾਂ ਕਿ ਆਮ ਤੌਰ ਦੇ ਉੱਤੇ ਇਤਿਹਾਸ ਦੇ ਵਿੱਚ ਐਸਾ ਜ਼ਿਕਰ ਆਇਆ ਹੈ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਕਿ ਜਦੋਂ ਦੀਵਾਨ ਸਜਿਆ ਕਰੇਗਾ ਢੋਲਕੀ ਤੇ ਛੈਣਿਆਂ ਦੀ ਆਵਾਜ਼ ਜਿੱਥੋਂ ਜਿੱਥੋਂ ਤੱਕ ਪਹੁੰਚਿਆ ਕਰੇਗੀ ਉਥੋਂ ਉਥੋਂ ਜਿੰਨੀਆਂ ਵੀ ਮਾੜੀਆਂ ਰੂਹਾਂ ਨੇ ਉਹ ਦੌੜ ਜਾਇਆ ਕਰਨਗੀਆਂ। ਹੁਣ ਸਤਿਗੁਰਾਂ ਦੇ ਬਚਨ ਦੀ ਕਿਰਪਾ ਹੈ, ਦੀਵਾਨ ਲੱਗਣ ਦੇ ਨਾਲ ਢੋਲਕੀ ਛਾਣੇ ਵੱਜਣ ਦੇ ਨਾਲ ਮਾੜੀਆਂ ਰੂਹਾਂ ਨਹੀਂ ਦੌੜਦੀਆਂ, ਉਹ ਸਤਿਗੁਰਾਂ ਦਾ ਬਚਨ ਐਸਾ ਹੋਇਆ ਤਾਂ ਐਸਾ ਹੁੰਦਾ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਇਸ ਤਰ੍ਹਾਂ ਆਖਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇੰਜ ਬਿਆਨ ਕਰਦੇ ਨੇ,
ਬੇਸ਼ੱਕ ਸਰੰਦ ਦਾ ਨਾਸ ਹੋਵੇ ਜਿੱਥੇ ਹਾਕਮ ਬੇਨਿਆਈ ਸਾਦਾ, ਜਿਹਦੇ ਵਿੱਚ ਏਡਾ ਪਾਰਾ ਕਹਿਰ ਹੋਇਆ ਉਹ ਰਹੇਗੀ ਵਸਦੀ ਨਹੀਂ ਸਾਦਾ, ਮੇਰੇ ਸਿੰਘ ਉਜਾੜ ਬਰਬਾਦ ਕਰਸਨ ਲੁੱਟ ਪੁੱਟ ਇਹਨੂੰ ਜੜਾਂ ਤਾਈ ਸਾਦਾ, ਹਲਵਾ ਕੇ ਮਿੱਟੀ ਖਵਾਰ ਕਰਕੇ ਦਮ ਲੈਣਗੇ ਤਾਂ ਦਿਲ ਲਾਈ ਸਾਦਾ, ਜੇ ਲੋੜ ਤੈਨੂੰ ਉੱਥੇ ਵਸਣ ਦੀ ਕੋਠੇ ਚੜ ਕੇ ਸੰਖ ਵਜਾਈ ਸਾਦਾ, ਜਿੱਥੇ ਪਹੁੰਚੇ ਆਵਾਜ਼ ਕਰਤਾਰ ਸਿੰਘਾ ਸੋ ਵਸਦੇ ਰਹਿਣਗੇ ਸਭ ਸਾਦਾ।
ਸਤਿਗੁਰਾਂ ਨੇ ਆਖਿਆ ਕਿ ਜਿੱਥੋਂ ਤੱਕ ਸੰਖ ਦੀ ਆਵਾਜ਼ ਪਹੁੰਚੇਗੀ ਉਥੋਂ ਤੱਕ ਸਾਰੇ ਦੇ ਸਾਰੇ ਲੋਕ ਵਸਦੇ ਰਹਿਣਗੇ, ਇਸ ਕਰਕੇ ਤੂੰ ਘਰ ਨੂੰ ਚਲਿਆ ਜਾ ਕੇ ਸੰਖ ਵਜਾ। ਇਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰਾਪ ਨੂੰ ਥੋੜਾ ਜਿਹਾ ਬਦਲਿਆ ਤੇ ਬਚਾ ਦੇ ਵਾਸਤੇ ਸਤਿਗੁਰਾਂ ਨੇ ਐਸਾ ਵਰਦਾਨ ਦਿੱਤਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਯਾਚਕਾਂ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ,
जाही कुल ते प्रगट होए ताही कुल को नाम। पुन द्वादस गुरिंड को मेरी है परनाम।